ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੀਰਾ ਹੀਰਾ ਵੇਦ ਪਵਨ ਮਨ ਸਹਿਜ ਰਹਿਆ ਸਮਾਈ ਸਗਲ ਜੋਤ ਇਨ ਹੀਰਾ ਵੇਦੀ ਸਤਿਗੁਰ ਬਚਨੀ ਮੈਂ ਪਾਈ ਹੀਰਾ ਹੀਰਾ ਵੇਦ ਪਵਨ ਮਨ ਸਹਿਜ ਰਹਿਆ ਸਮਾਈ ਸਗਲ ਜੋਤ ਇਨ ਹੀਰਾ ਵੇਦੀ ਸਤਿਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੈ ਪਛਾਨੀ ਰਹਾਉ ਕਹੇ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ਕਹੇ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਦੀਨ ਦਿਆਲ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਦਸਾਂ ਪਾਤਸ਼ਾਹੀਆਂ ਕੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਵਿੱਤਰ ਹਜ਼ੂਰੀ ਕੇ ਵਿੱਚ ਜੁੜ ਮਿਲ ਬੈਠ ਕੇ ਸਤਸੰਗਤ ਦੀਆਂ ਭਾਗਾਂ ਭਰੀਆਂ ਘੜੀਆਂ ਸ੍ਰੀ ਵਾਹਿਗੁਰੂ ਜੀ ਕੀ ਕਿਰਪਾ ਦੇ ਨਾਲ ਪ੍ਰਾਪਤ ਹੋ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਆਪਣੇ ਤਖਤਾਂ ਉੱਪਰ ਸੁਭਾਏਮਾਨ ਪ੍ਰਕਾਸ਼ਮਾਨ ਹੁੰਦਿਆਂ ਹੋਇਆਂ ਦਰਸ਼ਨ ਦੀਦਾਰੇ ਬਖਸ਼ਦਿਆਂ ਜੋ ਪਾਵਨ ਸ੍ਰੀ ਮੁੱਖ ਵਾਕ ਜੋ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਸਤਿਕਾਰਯੋਗ ਗ੍ਰੰਥੀ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਬਲ ਬੁੱਧੀ ਦੇ ਆਸਰੇ ਗੁਰੂ ਕੀ ਕਿਰਪਾ ਦੇ ਨਾਲ ਕੁਝ ਵਿਚਾਰ ਅਰਥ ਵਿਚਾਰ ਇਸ ਗੁਰੂ ਕੇ ਪਾਵਨ ਸ਼ਬਦ ਦੀ ਸਰਵਣ ਕਰਨ ਵਾਸਤੇ ਆਪ ਸਰਬੱਤ ਮਾਈ ਭਾਈ ਗੁਰਮੁਖ ਪ੍ਰੇਮੀ ਜਨ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਕੀ ਹਜ਼ੂਰੀ ਵਿੱਚ ਇਕੱਤਰ ਹੋਏ ਹੋ ਔਰ ਦੇਸ਼ ਪ੍ਰਦੇਸ਼ ਵਿਦੇਸ਼ ਸਭਨਾ ਥਾਵਾਂ ਤੇ ਸੰਗਤਾਂ ਟੀਵੀ ਦੇ ਮਾਧਿਅਮ ਰਾਹੀਂ ਵੀ ਗੁਰੂ ਕੀ ਪਾਵਨ ਕਥਾ ਦੇ ਨਾਲ ਜੁੜ ਰਹੀਆਂ ਨੇ। ਅੱਜ ਦਾ ਜੋ ਪਾਵਨ ਹੁਕਮਨਾਮਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਪਾਵਨ ਅੰਗ 483 ਉੱਪਰ ਸੁਭਾਏਮਾਨ ਹੈ ਔਰ ਭਗਤ ਕਬੀਰ ਜੀ ਕਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਉਹ 15 ਭਗਤ ਜਿਨ੍ਹਾਂ ਦੀ ਬਾਣੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਵਾਨ ਕੀਤੀ ਸਤਿਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਕੀਤੀ ਜਿਹੜੇ ਭਗਤ ਵਾਹਿਗੁਰੂ ਕੀ ਬੰਦਗੀ ਕਰਕੇ ਵਾਹਿਗੁਰੂ ਕਾ ਰੂਪ ਹੀ ਹੋ ਗਏ, ਭਾਵੇਂ ਕਿ ਉਹਨਾਂ ਵਿੱਚੋਂ ਕਈ ਭਗਤਾਂ ਨੇ ਪਹਿਲਾਂ ਸਾਕਾਰ ਦੀ ਉਪਾਸ਼ਨਾ ਕੀਤੀ, ਦੇਵੀ ਦੇਵਤਿਆਂ ਦੀ ਉਪਾਸ਼ਨਾ ਪੂਜਾ ਵੀ ਕੀਤੀ, ਪਰ ਫਿਰ ਹੌਲੀ ਹੌਲੀ ਉਹ ਨਿਰਾਕਾਰ ਪਰਮਾਤਮਾ ਦੇ ਨਾਲ ਜੁੜ ਗਏ, ਵਾਹਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ ਔਰ ਸੰਸਾਰ ਨੂੰ ਸ਼ੁਭ ਉਪਦੇਸ਼ ਤਿਨ੍ਹਾਂ ਨੇ ਬਖਸ਼ਿਸ਼ ਕੀਤਾ। ਉਹਨਾਂ ਦੀ ਗੁਰਆਸ਼ੇ ਅਨੁਸਾਰ ਜੋ ਬਾਣੀ ਸੀ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਕੀਤੀ। ਉਹਨਾਂ ਸਾਰੇ ਭਗਤਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਅੰਦਰ ਭਗਤ ਕਬੀਰ ਜੀ ਕਾ ਪਹਿਲਾ ਦਰਜਾ ਹੈ। ਕਾਸ਼ੀ ਵਿੱਚ ਰਹਿੰਦੇ ਹੋਏ ਭਗਤ ਕਬੀਰ ਜੀ ਭਾਵੇਂ ਕਿ ਇੱਕ ਗਰੀਬ ਘਰ ਵਿੱਚ ਜਨਮੇ ਤੇ ਦੁਨਿਆਵੀ ਰੂਪ ਵਿੱਚ ਜਾਤ ਵੀ ਐਸੀ ਜਿਸ ਜਾਤ ਨੂੰ ਉਸ ਵਕਤ ਦੇ ਅਖੌਤੀ ਉੱਚ ਜਾਤ ਅਭਿਮਾਨੀਆਂ ਨੇ ਨੀਵੀਂ ਜਾਤ ਆਖਿਆ, ਪਰ ਗੁਰਬਾਣੀ ਦਾ ਫੁਰਮਾਨ ਹੈ ਕਿ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਵਾਹਿਗੁਰੂ ਕਾ ਸਿਮਰਨ ਕਰਕੇ ਵਾਹਿਗੁਰੂ ਜੀ ਕੀ ਬੰਦਗੀ ਕਰਕੇ ਭਗਤ ਜੀ ਉੱਚੀ ਅਧਿਆਤਮਿਕ ਪਦਵੀ ਵਾਲੇ ਬਣੇ। ਔਰ ਬੜਾ ਡੂੰਘਾ ਉਪਦੇਸ਼ ਆਪ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਸੋ ਅੱਜ ਦਾ ਇਹ ਜਿਹੜਾ ਪਾਵਨ ਸ਼ਬਦ ਹੈ ਗੁਰੂ ਕਾ ਹੁਕਮਨਾਮਾ, ਇਹਦੇ ਵਿੱਚ ਵੀ ਅਧਿਆਤਮਿਕ ਰੂਪ ਵਿੱਚ ਬਹੁਤ ਡੂੰਘਾਈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੰਨੀ ਕਿਰਪਾ ਕਰਨ ਓਨੀ ਕੁ ਆਪਾਂ ਵਿਚਾਰ ਗੁਰੂ ਕੇ ਆਸਰੇ ਸਦਕਾ ਕਰ ਸਕਾਂਗੇ। ਆਪ ਜੀ ਦੇ ਕੋਲ ਜਦੋਂ ਬਹੁਤਾ ਪ੍ਰਤਾਪ ਫੈਲਿਆ ਤਾਂ ਅਨੇਕ ਤਰ੍ਹਾਂ ਦੇ ਲੋਕ, ਕੋਈ ਤਪੱਸਵੀ, ਕੋਈ ਸੰਨਿਆਸੀ, ਕੋਈ ਬ੍ਰਹਮਚਾਰੀ, ਕੋਈ ਹੋਰ ਜਗਿਆਸੂ ਜਨ ਭਾਵਨਾ ਧਾਰ ਕੇ ਆਉਂਦੇ ਰਹੇ ਔਰ ਆਪ ਜੀ ਕੋਲੋਂ ਸ਼ੁਭ ਸਿੱਖਿਆ ਜਿਹੜੀ ਸੀ ਉਹ ਪੁੱਛਦੇ ਰਹੇ ਤੇ ਬਿਨਾਂ ਕਿਸੇ ਭੇਦਭਾਵ ਦੇ ਭਗਤ ਜੀ ਸਾਰਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਕੀ ਪ੍ਰਾਪਤੀ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕਰਦੇ ਰਹੇ। ਸੋ ਇੱਥੇ ਕੁਝ ਸੰਤ ਜਾਨਾਂ ਨੇ ਇਹ ਬਚਨ ਕੀਤਾ ਸੀ ਕਿ ਭਗਤ ਜੀ ਕੁਝ ਅਨਹੱਦ ਦੀ ਜਿਹੜੀ ਕਥਾ ਹੈ ਪਰਮਾਤਮਾ ਦੀ, ਜੋ ਹੱਦ ਬੰਨੇ ਤੋਂ ਰਹਿਤ ਹੈ, ਜਿਸ ਦੀ ਕੋਈ ਸੀਮਾ ਨਹੀਂ, ਉਸ ਬੇਅੰਤ ਪਰਮਾਤਮਾ ਦੀ ਕੋਈ ਕਥਾ, ਉਸ ਦੀ ਕੋਈ ਗੱਲਬਾਤ ਸਾਨੂੰ ਸੁਣਾਓ। ਤਾਂ ਭਗਤ ਜੀ ਫੁਰਮਾਨ ਕਰਦੇ ਨੇ, ਹਰ ਕੀ ਕਥਾ ਅਨਾਹਦ ਬਾਣੀ, ਹਰ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਤੇ ਦੁੱਖਾਂ ਨੂੰ ਹਰਨ ਵਾਲਾ, ਨਾਸ਼ ਕਰਨ ਵਾਲਾ ਹੈ, ਉਸ ਪਰਮਾਤਮਾ ਦੀ ਕਥਾ, ਉਸ ਦੀ ਗੱਲਬਾਤ ਭਾਈ ਹੱਦ ਤੋਂ ਪਰੇ ਹੈ, ਅਨਾਹਦ ਰੂਪ ਹੈ, ਐਸੀ ਬਣ ਰਹੀ ਹੈ। ਕਿਵੇਂ ਉਸ ਪਰਮਾਤਮਾ ਨੂੰ ਮਿਲਿਆ ਜਾਵੇ, ਕਿਵੇਂ ਪ੍ਰਾਪਤੀ ਹੁੰਦੀ ਹੈ, ਸ਼ੁਭ ਉਪਦੇਸ਼ ਭਗਤ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਮਨ ਚਿੱਤ ਸੁਰਤ ਗੁਰਚਰਨਾਂ ਵਿੱਚ ਇਕਾਗਰ ਕਰਕੇ ਸ਼ਰਧਾ ਭਾਵਨਾ ਨਾਲ ਸਰਵਣ ਕਰ ਆਨੰਦ ਮਾਣੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦ।
ਰਾਗ ਆਸਾ ਹੈ ਜੋ ਸੰਧੀ ਪ੍ਰਕਾਸ਼ ਰਾਗ ਕਿਹਾ ਜਾਂਦਾ ਹੈ। ਸ੍ਰੀ ਕਬੀਰ ਜੀਓ ਕੇ ਦੋ ਪਦੇ, ਸ੍ਰੀ ਸ਼੍ਰੋਮਣੀ ਭਗਤ ਕਬੀਰ ਜੀ ਕੇ ਦੋ ਦੋ ਪਦਿਆਂ ਵਾਲੇ ਉਚਾਰਨ ਕੀਤੇ ਸ਼ਬਦਾਂ ਦਾ ਪ੍ਰਕਰਣ ਇੱਥੋਂ ਆਰੰਭ ਹੋ ਰਿਹਾ। ਗੌੜੀ ਰਾਗ ਵਿੱਚ ਭਗਤ ਕਬੀਰ ਜੀ ਕੀ ਜੋ ਬਾਣੀ ਹੈ, ਪਿੱਛੇ ਇਹਦੇ ਵਿੱਚ ਚੌਪ ਦੇ ਸ਼ਬਦ ਆਏ ਤੇ ਪਦੇ ਭਾਵ ਤਿੰਨ ਤਿੰਨ ਪਦਿਆਂ ਵਾਲੇ ਸ਼ਬਦ ਆਏ। ਅਗਲਾ ਜਿਹੜਾ ਇਹ ਪ੍ਰਕਰਣ ਇੱਥੋਂ ਆਰੰਭ ਹੁੰਦਾ ਹੈ। ਸੋ ਇਹ ਰਹਾਉ ਦੀਆਂ ਪੰਗਤੀਆਂ ਦੇ ਸਹਿਤ ਦੋ ਦੋ ਪਦਿਆਂ ਵਾਲੇ ਸ਼ਬਦ ਜਿਹੜੇ ਨੇ ਆਰੰਭ ਹੋ ਰਹੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦਵੈਤ ਸਰੂਪ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਨਿਸ਼ਚੇ ਵਾਚਕ ਹੈ, ਸੱਚਾ ਹੈ, ਤ੍ਰਈ ਕਾਲ ਅਬਾਦ ਰੂਪ ਹੈ, ਗੁਰ ਚੇਤਨ ਰੂਪ ਹੈ ਤੇ ਪ੍ਰਸਾਦ ਆਨੰਦ ਰੂਪ ਹੈ। ਸਤ ਚੇਤਨ ਆਨੰਦ, ਇਸੇ ਨੂੰ ਕਿਹਾ ਜਾਂਦਾ ਸੱਚ ਦਾ ਆਨੰਦ। ਸ੍ਰੀ ਜਾਪ ਸਾਹਿਬ ਅੰਦਰ ਦਸਮ ਪਾਤਸ਼ਾਹੀ ਨੇ ਦੋ ਵਾਰ ਇਹ ਅੱਖਰ ਵਰਤਿਆ ਨਾ, ਇੱਕ ਵਾਰ ਆਉਂਦਾ ਹੈ ਸਦਾ ਸੱਚ ਦਾ ਆਨੰਦ ਸਰਬੰ ਪ੍ਰਕਾਸ਼ੀ ਤੇ ਦੂਸਰੀ ਵਾਰ ਆਉਂਦਾ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ। ਸੱਚ ਦਾ ਆਨੰਦ ਤੋਂ ਭਾਵ ਸਤ ਚੇਤ ਆਨੰਦ, ਸਤ ਜੋ ਸੱਤਾ ਸੱਚਾ ਹੈ ਤੇ ਤਿੰਨਾਂ ਕਾਲਾਂ ਭੂਤ ਭਵਿੱਖਤ ਵਰਤਮਾਨ ਵਿੱਚ ਇੱਕ ਰਸ ਕਾਇਮ ਰਹਿਣ ਵਾਲਾ ਹੈ। ਗੁਰ ਜੋ ਚੇਤਨ ਰੂਪ ਹੈ ਤੇ ਸਾਰੇ ਜੀਵਾਂ ਵਿੱਚ ਜਿਸਦੀ ਚੇਤਨ ਸੱਤਾ ਵਿਆਪਕ ਹੋ ਰਹੀ ਹੈ ਤੇ ਪ੍ਰਸਾਦ ਜੋ ਹਮੇਸ਼ਾ ਹੀ ਆਨੰਦ ਸਰੂਪ ਹੈ, ਕਦੇ ਦੁੱਖ ਵਿੱਚ ਨਹੀਂ, ਕਦੇ ਗਮ ਦੇ ਵਿੱਚ ਨਹੀਂ, ਹਮੇਸ਼ਾ ਹੀ ਆਨੰਦ ਵਿੱਚ ਰਹਿਣ ਵਾਲਾ ਤੇ ਆਨੰਦ ਬਖਸ਼ਿਸ਼ ਕਰਨ ਵਾਲਾ, ਸੋ ਕਹੀਏ ਸਤ ਚਿੱਤ ਆਨੰਦ ਤੇ ਸਤ ਚਿੱਤ ਆਨੰਦ ਤੋਂ ਭਾਵ ਸਤ ਗੁਰ ਪ੍ਰਸਾਦ। ਸੋ ਅਕਾਲ ਪੁਰਖ ਵਾਹਿਗੁਰੂ ਇੱਕ ਅਦੁੱਤੀ ਸਰੂਪ ਹੈ, ਸਰਬ ਦਾ ਪ੍ਰਕਾਸ਼ਕ ਹੈ ਤੇ ਸਤ ਚਿੱਤ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਨਾਲ ਇਸ ਦੀ ਪ੍ਰਾਪਤੀ ਹੁੰਦੀ ਹੈ।
ਹੀਰਾ ਹੀਰਾ ਵੇਦ ਪਵਨ ਮਨ,
ਭਗਤ ਜੀ ਫੁਰਮਾਨ ਕਰਦੇ ਨੇ ਹੀਰਾ ਹੀਰਾ ਵੇਦ ਪਵਨ ਮਨ। ਜਿਵੇਂ ਹੀਰੇ ਨੂੰ ਮਿੰਨਣਾ ਹੋਵੇ ਤਾਂ ਸਾਧ ਸੰਗਤ ਜੀ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਮਿੰਨਿਆ ਜਾਂਦਾ। ਹੀਰੇ ਵਿੱਚ ਛੇਕ ਪਾਉਣ ਵਾਸਤੇ ਜੋ ਛੋਟੀ ਜਿਹੀ ਸੂਖਮ ਜਿਹੀ ਵਰਮੀ ਹੁੰਦੀ ਹੈ ਜੌਹਰੀਆਂ ਦੇ ਕੋਲ, ਉਹਦੇ ਅੱਗੇ ਵੀ ਹੀਰੇ ਦੀ ਹੀ ਛੋਟੀ ਜਿਹੀ ਕਣੀ ਲੱਗੀ ਹੋਈ ਹੁੰਦੀ ਹੈ। ਉਸ ਹੀਰੇ ਦੀ ਕਣੀ ਦੇ ਨਾਲ ਹੀ ਹੀਰਾ ਬਿੰਨਿਆ ਜਾਂਦਾ, ਵਰਨਾ ਹੋਰ ਕਿਸੇ ਔਜ਼ਾਰ ਦੇ ਨਾਲ ਨਹੀਂ। ਸੋ ਇਸ ਪ੍ਰਕਾਰ ਭਗਤ ਜੀ ਫੁਰਮਾਨ ਕਰਦੇ ਨੇ ਕਿ ਹੀਰਾ ਹੀਰਾ ਵੇਦ, ਗੁਰੂ ਕੇ ਸ਼ਬਦ ਰੂਪੀ, ਗੁਰੂ ਕੇ ਉਪਦੇਸ਼ ਰੂਪੀ ਹੀਰੇ ਦੇ ਨਾਲ ਆਪਣੇ ਮਨ ਰੂਪੀ ਹੀਰੇ ਨੂੰ ਮਿੰਨ ਲਈਏ। ਜੋ ਸਾਡਾ ਅੰਤਰ ਆਤਮਾ ਹੈ, ਸਾਡਾ ਮਨ ਹੈ, ਸਾਡਾ ਅੰਤਸ਼ਕਰਨ ਹੈ, ਮਨ ਬੁੱਧ ਚਿੱਤ ਅਹੰਕਾਰ, ਇਉਂ ਕਹੀਏ ਜੋ ਸਾਡਾ ਹਿਰਦਾ ਹੈ, ਇਸ ਹਿਰਦੇ ਰੂਪੀ ਇਸ ਮਨ ਰੂਪੀ ਹੀਰੇ ਨੂੰ ਵਿੰਨ ਲਈਏ ਗੁਰੂ ਕੇ ਸ਼ਬਦ ਰੂਪੀ ਹੀਰੇ ਦੇ ਨਾਲ। ਹੋਰ ਕਿਸੇ ਤਰੀਕੇ ਨਾਲ ਨਹੀਂ ਇਹ ਵਿੰਨਿਆ ਜਾਂਦਾ। ਇੱਕ ਖਿਆਲ ਕੀਤਾ ਜਾਂਦਾ ਹੈ ਕਿ ਲੋਹੇ ਦੀ ਜਿਹੜੀ ਅਹਿਰਣ ਹੈ ਉਹਦੇ ਉੱਪਰ ਰੱਖ ਕੇ ਹੀਰੇ ਉੱਪਰ ਜੇ ਸੱਟ ਹਥੌੜੇ ਦੀ ਮਾਰੀ ਜਾਵੇ ਤਾਂ ਹੀਰੇ ਵਿੱਚ ਇੰਨੀ ਘਣਤਾ ਹੈ ਕਿ ਉਹ ਟੁੱਟਦਾ ਨਹੀਂ, ਬਲਕਿ ਉਹ ਅਹਿਰਣ ਦੇ ਵਿੱਚ ਵੀ ਖੁੱਭ ਜਾਂਦਾ ਹੈ ਤੇ ਉਹ ਜਿਹੜਾ ਉੱਪਰ ਹਥੌੜਾ ਮਾਰਿਆ ਉਹਦੇ ਵਿੱਚ ਵੀ ਛੋਟਾ ਜਿਹਾ ਛੇਕ ਕਰ ਦਿੰਦਾ। ਹੀਰਾ ਵਿੰਨਿਆ ਜਾਂਦਾ ਕੇਵਲ ਹੀਰੇ ਦੇ ਨਾਲ। ਦੁਨੀਆਂ ਦੇ ਹੋਰ ਜਿਹੜੇ ਅਨੇਕ ਪ੍ਰਕਾਰ ਕੋਈ ਵੇਦਾਂ ਸ਼ਾਸਤਰਾਂ ਦੇ ਮਹਾਂਵਾਕ ਹਨ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਕਰਮ ਧਰਮ ਖਿਆਲਾਤ ਹਨ, ਜੋ ਛੇ ਸ਼ਾਸਤਰਾਂ ਦਾ ਗਿਆਨ ਹੈ, ਇਹਨਾਂ ਦੇ ਨਾਲ ਇਹ ਮਨ ਰੂਪੀ ਹੀਰਾ ਜਿਹੜਾ ਹੈ ਇਹ ਨਹੀਂ ਮਿੰਨਿਆ ਜਾਂਦਾ, ਇਹਦੇ ਨਾਲ ਮਿਲਾਪ ਨਹੀਂ। ਗੁਰੂ ਕਾ ਸ਼ਬਦ, ਗੁਰੂ ਕਾ ਉਪਦੇਸ਼ ਰੂਪੀ ਜਿਹੜਾ ਹੀਰਾ ਹੈ, ਜੇਕਰ ਇਹਦੇ ਨਾਲ ਆਪਣੇ ਮਨ ਰੂਪੀ ਹੀਰੇ ਨੂੰ ਵੇਦ ਲਈਏ, ਵਿੰਨ ਲਈਏ, ਤੇ ਵੇਦ ਦਾ ਅਰਥ ਮਿਲਣਾ ਵੀ ਹੁੰਦਾ ਹੈ। ਨਾਮ ਰੂਪੀ ਹੀਰਾ ਜਿਹੜਾ ਹੈ ਇਹ ਮਨ ਰੂਪੀ ਹੀਰੇ ਨੂੰ ਜੇਕਰ ਮਿਲ ਜਾਵੇ ਤਾਂ ਪਵਨ ਮਨ, ਇਹ ਜਿਹੜਾ ਪਵਨ ਹਵਾ ਦੀ ਤਰ੍ਹਾਂ ਚੰਚਲ ਮਨ ਹੈ,
ਸਹਿਜ ਰਹਾ ਸਮਾਈ,
ਤਾਂ ਉਹ ਸਹਿਜੇ ਹੀ ਉਸ ਪਰਮਾਤਮਾ ਵਿੱਚ ਸਮਾ ਰਹਿਆ ਹੈ, ਸਮਾਹਤ ਹੋ ਜਾਂਦਾ, ਉਸ ਵਾਹਿਗੁਰੂ ਵਿੱਚ ਇੱਕਮਿਕ ਹੋ ਜਾਂਦਾ। ਨਾਮ ਸਰੋਮਣ ਸਰਬਮੈ ਭਗਤ ਰਹੇ ਲਿਵਧਾਰ, ਵਾਹਿਗੁਰੂ ਦਾ ਨਾਮ ਹੀ ਸਰਬ ਸ਼੍ਰੋਮਣੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦੇ ਹਿਰਦਿਆਂ ਵਿੱਚ ਗੁਪਤ ਵਸਦਾ, ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਵ ਨਾ ਬੁੱਝੈ ਗਵਾਰੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦਾ ਜ਼ਰੀਆ, ਉਸ ਨੂੰ ਮਿਲਣ ਦਾ ਵਸੀਲਾ ਉਸ ਦਾ ਨਾਮ ਹੀ ਹੈ। ਨਾਮ ਜਪਿਓ ਜਬ ਹੀ ਸੁਖ ਸਾਗਰ, ਚੇਤਨ ਚੀਤ ਉਦੋਤ ਸੋਹੋ, ਜਦ ਸੁਖ ਸਮੁੰਦਰ ਰੂਪ ਪਰਮਾਤਮਾ ਦਾ ਨਾਮ ਜਪਿਆ ਜਾਵੇ ਤਾਂ ਨਾਮ ਦੀ ਬਰਕਤ ਨਾਲ ਹੀ ਉਹ ਜਿਹੜਾ ਚੇਤਨ ਰੂਪ ਨਾਮੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ ਉਹ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ। ਇਉਂ ਇਹ ਜਿਹੜਾ ਸਾਡਾ ਮਨ ਹਵਾ ਦੀ ਤਰ੍ਹਾਂ ਡਿੱਕੋ ਡੋਲੇ ਖਾਂਦਾ, ਇੱਧਰ ਉੱਧਰ ਭਰਮਦਾ ਹੈ, ਭਟਕਦਾ ਹੈ, ਉਡਾਰੀਆਂ ਲਾਉਂਦਾ ਹੈ, ਇਹ ਮਨ ਟਿਕਾ ਵਿੱਚ ਆ ਜਾਂਦਾ, ਸਹਿਜੇ ਰਹੇ ਸਮਾਈ। ਜਦੋਂ ਨਾਮ ਦੇ ਵਿੱਚ ਇਸ ਮਨ ਨੂੰ ਮਿਲ ਲਿਆ ਜਾਵੇ, ਗੁਰੂ ਕੇ ਸ਼ਬਦ ਦੇ ਵਿੱਚ ਇਸ ਨੂੰ ਮਿਲਾ ਲਿਆ ਜਾਵੇ ਤਾਂ ਸਹਿਜੇ ਸੁਭਾਵਕ ਹੀ, ਸਹਿਜੇ ਸਹਿਜ ਦੇ ਵਿੱਚ ਹੀ, ਸੁਖੈਨ ਹੀ ਇਹ ਉਸ ਪਰਮਾਤਮਾ ਦੇ ਨਾਮ ਵਿੱਚ ਸਮਾ ਜਾਂਦਾ ਹੈ ਔਰ ਟਿਕਾਓ ਵਿੱਚ ਆ ਜਾਂਦਾ ਹੈ।
ਸਗਲ ਜੋਤ ਇਨ ਹੀਰੇ ਬਿਧੀ,
ਸਗਲ ਜੋਤ ਦੁਨੀਆਂ ਵਿੱਚ ਜਿੰਨੀਆਂ ਵੀ ਜੋਤੀਆਂ ਮੰਨੀਆਂ, ਜਿੰਨੇ ਵੀ ਪ੍ਰਕਾਸ਼ ਦੇ ਸਾਧਨ ਮੰਨੇ ਨੇ, ਸੂਰਜ ਚੰਦਰਮਾ ਇਤਿਆਦਿਕ ਖੱਟ ਜੋਤੀ ਮੰਨੇ ਜਾਂਦੇ ਨੇ, ਸਗਲ ਜੋਤ ਇਹ ਜਿੰਨੀਆਂ ਦੁਨੀਆਂ ਦੀਆਂ ਜੋਤਾਂ ਹਨ, ਇਹਨੇ ਹੀਰੇ ਬੇਦੀ ਇਹ ਜਿਹੜਾ ਪਰਮਾਤਮਾ ਦਾ ਨਾਮ ਰੂਪੀ ਹੀਰਾ ਨਾ ਉਸਨੇ ਸਾਰੀਆਂ ਵਿੰਧੀਆਂ ਹੋਈਆਂ ਨੇ। ਵਾਹਿਗੁਰੂ ਕੀ ਚੇਤਨਤਾ ਹੀ ਸਾਰਿਆਂ ਦੇ ਵਿੱਚ ਮਿਲੀ ਹੋਈ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਵਾਹਿਗੁਰੂ ਕੀ ਚੇਤਨ ਸੱਤਾ ਦੇ ਪ੍ਰਕਾਸ਼ ਦੇ ਆਸਰੇ ਹੀ ਇਹ ਸਾਰੇ ਸੂਰਜ, ਚੰਦਰਮਾ, ਤਾਰੇ ਇਹ ਪ੍ਰਕਾਸ਼ ਰਹੇ ਨੇ, ਵਰਨਾ ਆਪਣੇ ਆਪ ਕੁਝ ਵੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਪਰਮਾਤਮਾ ਦੀ ਜਿਹੜੀ ਆਤਮ ਸੱਤਾ ਰੂਪੀ ਜੋਤ ਹੈ ਸਾਰੇ ਸੰਸਾਰ ਦੇ ਵਿੱਚ ਹੀ ਮਿਲ ਰਹੀ ਹੈ। ਕੁੱਲ ਸੰਸਾਰ ਨੂੰ ਪੈਦਾ ਕਰਕੇ ਸਾਰੇ ਸੰਸਾਰ ਦੇ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਗੁਪਤ ਰੂਪ ਵਿੱਚ ਸਮਾਇਆ ਹੋਇਆ ਹੈ। ਇਉਂ ਪਰਮਾਤਮਾ ਦੇ ਸਰੂਪ ਰੂਪੀ ਹੀਰੇ ਨੇ, ਨਾਮ ਰੂਪੀ ਹੀਰੇ ਨੇ ਸਾਰੀ ਜੋਤ ਨੂੰ, ਸਾਰੇ ਪ੍ਰਕਾਸ਼ਮਾਨ ਪਸਾਰੇ ਨੂੰ ਵਿੰਨਿਆ ਹੋਇਆ, ਸਾਰੇ ਦੇ ਵਿੱਚ ਹੀ ਮਿਲਿਆ ਹੋਇਆ ਤੇ ਰਮਿਆ ਹੋਇਆ ਹੈ।
ਸਤਿਗੁਰ ਬਚਨੀ ਮੈਂ ਪਾਈ,
ਸਤਿਗੁਰੂ ਵਾਹਿਗੁਰੂ ਸਤਿਗੁਰ ਬਚਨੀ ਮੈਂ ਪਾਈ। ਸਤਿਗੁਰੂ ਗਰੀਬ ਨਿਵਾਸ ਜੀ ਦੇ ਬਚਨਾਂ ਦੇ ਦੁਆਰਾ ਮੈਂ ਉਹ ਜਿਹੜੀ ਪਰਮਾਤਮਾ ਦੀ ਆਤਮ ਸੱਤਾ ਰੂਪੀ ਜੋਤ ਹੈ, ਜੋ ਵਾਹਿਗੁਰੂ ਕੀ ਪਵਿੱਤਰ ਪਰਮ ਆਤਮਿਕ ਜੋਤ ਹੈ, ਗੁਰੂ ਕੇ ਬਚਨਾਂ ਦੇ ਦੁਆਰਾ ਮੈਂ ਉਹ ਪਾਈ ਹੈ, ਮੈਂ ਆਪਣੇ ਅੰਦਰੋਂ ਪ੍ਰਾਪਤ ਕੀਤੀ ਹੈ। ਜੋ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ, ਗੁਰੂ ਕੇ ਬਚਨਾਂ ਦੇ ਨਾਲ ਮੈਂ ਉਹ ਪਾਉਣਾ ਕੀਤੀ ਹੈ, ਗੁਰੂ ਕੇ ਬਚਨਾਂ ਦੇ ਸਦਕਾ ਉਸ ਦੀ ਪ੍ਰਾਪਤੀ ਕੀਤੀ ਹੈ।
ਹਰਿ ਕੀ ਕਥਾ ਅਨਾਹਦ ਬਾਣੀ,
ਹਰੀ ਦੀ ਕਥਾ ਜੋ ਹੈ ਅਕਾਲ ਪੁਰਖ ਵਾਹਿਗੁਰੂ ਦੀ ਅਨਾਹਦ ਬਾਣੀ, ਉਸ ਪਰਮਾਤਮਾ ਦੀ ਹੱਦ ਤੋਂ ਰਹਿਤ ਜਿਹੜੀ ਇਹ ਬਨਾਵਟ ਜਿਹੜੀ ਹੈ ਨਾ, ਇਹ ਬਣ ਰਹੀ ਹੈ। ਇਹ ਉਸ ਪਰਮਾਤਮਾ ਦੀ ਗਾਥਾ ਹੈ, ਇਹੀ ਉਸ ਦੀ ਵਾਰਤਾ ਹੈ ਕਿ ਉਹ ਹੱਦ ਬੰਨੇ ਤੋਂ ਪਰੇ ਹੈ, ਉਹਦਾ ਕੋਈ ਹੱਦ ਬੰਨਾ ਨਹੀਂ, ਕੋਈ ਸੀਮਾ ਨਹੀਂ, ਕੋਈ ਅੰਤ ਨਹੀਂ। ਅਨਾਹਤ ਬਾਣੀ, ਮੰਨੋ ਕਿ ਇੱਕ ਰਸ ਉਸ ਦੇ ਜਸ ਦੇ ਜਿਹੜੇ ਵਾਜੇ ਵੱਜ ਰਹੇ ਨੇ ਕੁੱਲ ਸੰਸਾਰ ਦੇ ਅੰਦਰ, ਇਹੀ ਉਸ ਪਰਮਾਤਮਾ ਦੀ ਅਕਥ ਕਥਾ ਹੈ। ਸੋ ਦੋ ਤਰ੍ਹਾਂ ਦੇ ਸ਼ਬਦ ਕਹੇ ਜਾਂਦੇ ਨੇ, ਇੱਕ ਆਹਤ ਸ਼ਬਦ, ਇੱਕ ਅਨਾਹਤ ਸ਼ਬਦ। ਆਹਤ ਸ਼ਬਦ ਜਿਹੜੀ ਧਵਨੀ, ਜਿਹੜੀ ਆਵਾਜ਼ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ, ਉਹ ਆਹਤ ਸ਼ਬਦ ਵੀ ਜਿਹੜਾ ਹੈ ਉਹ 6 ਤਰ੍ਹਾਂ ਦਾ, 5 ਤਰ੍ਹਾਂ ਦਾ ਮੰਨਿਆ, ਤਤ ਤੰਤੀ ਬਿਤ ਚਰਮਕਾ ਘਨ ਕਾਸੀ ਕੋ ਜਾਨ। ਸੋ ਸਵਾਸ ਨਾਦ ਸ਼ਬਦ ਘਟਕਾ ਕਹਿਓ, ਸਵਾਸ ਸੁਖਰ ਪਹਿਚਾਨ। ਆਪਾਂ ਕੈਂਸੀਆਂ ਵਜਾ ਲਈਏ, ਇੱਕ ਦੂਜੇ ਨਾਲ ਟਕਰਾਉਂਦੀਆਂ ਨੇ ਤਾਂ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ। ਕੋਈ ਮਰਦੰਗ, ਕੋਈ ਪਖਾਵਜ, ਕੋਈ ਢੋਲ, ਢੋਲਕ ਢੋਲ ਕੇ, ਕੋਈ ਤਬਲਾ ਵਜਾਇਆ ਜਾਂਦਾ ਹੈ, ਉਂਗਲਾਂ ਵੱਜਦੀਆਂ ਨੇ ਤਾਂ ਆਵਾਜ਼ ਪੈਦਾ ਹੁੰਦੀ ਹੈ। ਤੰਤੀ ਸਾਜ ਵਜਾਏ ਜਾਂਦੇ ਨੇ, ਤਾਰਾਂ ਨੂੰ ਛੋਹਿਆ ਜਾਂਦਾ ਹੈ ਉਂਗਲਾਂ ਦੇ ਨਾਲ, ਤੇ ਜਾਂ ਗਜ ਫੇਰਿਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ। ਬਰਤਨ ਟਕਰਾਉਂਦੇ ਨੇ, ਜ਼ਮੀਨ ਤੇ ਡਿੱਗਦੇ ਨੇ, ਉਹਨਾਂ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ। ਇਉਂ ਹੱਥ ਕਰਨ ਤੋਂ ਭਾਵ ਟਕਰਾਓ ਤੋਂ ਜਿਹੜੀ ਧੁਨੀ ਉਤਪੰਨ ਹੁੰਦੀ ਹੈ ਉਹ ਆਹਤ ਧੁਨੀ ਹੈ, ਤੇ ਦੁਨੀਆਂ ਦੀਆਂ ਕੁੱਲ ਧੁਨੀਆਂ, ਕੁੱਲ ਆਵਾਜ਼ਾਂ ਜਿਹੜੀਆਂ ਇਹ ਆਹਤ ਧੁਨੀਆਂ ਹਨ। ਅਨਾਹਤ ਬਿਨਾਂ ਹੱਥ ਤੋਂ, ਬਿਨਾਂ ਟਕਰਾਅ ਤੋਂ, ਜੋ ਇੱਕ ਰਸ ਉਸ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦੇ ਵਾਜੇ ਗੁਰਸਿੱਖਾਂ ਦੇ ਮਨ ਵਿੱਚ ਵੱਜਦੇ ਨੇ, ਇਹ ਪਰਮਾਤਮਾ ਦੀ ਅਨਾਹਤ ਧੁਨੀ ਹੈ। ਸੋ ਇਸ ਪ੍ਰਕਾਰ ਇਹ ਜਿਹੜੀ ਹੱਦ ਤੋਂ ਰਹਿਤ ਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ, ਇਹ ਪਰਮਾਤਮਾ ਦੀ ਅਕਥ ਕਥਾ ਹੈ। ਬਨਾਵਟ ਜਿਹੜੀ ਉਸ ਪਰਮਾਤਮਾ ਦੀ ਰਚਨਾ ਦੀ ਬਣ ਰਹੀ ਹੈ ਕਿ ਸਾਰੇ ਸੰਸਾਰ ਨੂੰ ਉਤਪੰਨ ਕਰਕੇ ਉਹਦੇ ਵਿੱਚ ਆਪ ਮਿਲਿਆ ਹੋਇਆ ਹੈ, ਆਪ ਰਵਿਆ ਹੋਇਆ ਹੈ, ਤੇ ਕੋਈ ਉਹਦੀ ਸੀਮਾ ਨਹੀਂ, ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ, ਐਸੀ ਕਥਾ ਹੈ ਉਸ ਪਰਮ ਪਿਤਾ ਪਰਮਾਤਮਾ ਦੀ।
ਹੰਸ ਹੋਏ ਹੀਰਾ ਲੇ ਪਛਾਨੀ,
ਜਿਹੜਾ ਭਾਈ ਹੰਸ ਬਿਰਤੀ ਧਾਰਨ ਕਰ ਲਵੇ ਹੀਰਾ ਲੇ ਪਛਾਨੀ, ਉਹ ਵਾਹਿਗੁਰੂ ਕੇ ਨਾਮ ਰੂਪੀ, ਗੁਰੂ ਕੇ ਸ਼ਬਦ ਰੂਪੀ ਹੀਰੇ ਨੂੰ ਪਛਾਣ ਲੈਂਦਾ ਹੈ। ਜਿਵੇਂ ਵਰਣਨ ਗ੍ਰੰਥਾਂ ਵਿੱਚ ਆਉਂਦਾ ਕਿ ਮਾਨ ਸਰੋਵਰ ਤੇ ਹੰਸ ਰਹਿੰਦੇ ਨੇ, ਔਰ ਹੀਰੇ ਮੋਤੀ ਜਿਹੜੀ ਹੈ ਉਹਨਾਂ ਦੀ ਖੁਰਾਕ ਹੈ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਹੰਸਾਂ ਦੇ ਵਿੱਚ ਵਿਵੇਕ ਬੁੱਧੀ ਹੈ, ਤਤ ਵਿਵੇਚਨ ਬੁੱਧੀ ਹੈ ਹੰਸਾਂ ਦੇ ਵਿੱਚ, ਉਹ ਹੀਰੇ ਦੀ ਪਛਾਣ ਕਰ ਲੈਂਦੇ ਨੇ। ਇੱਕ ਸੁੱਚਾ ਹੀਰਾ ਹੋਵੇ ਤੇ ਇੱਕ ਉਸ ਹੀਰੇ ਦੀ ਨਕਲ ਦਾ ਕੋਈ ਬਲੌਰ, ਕੋਈ ਕੱਚ, ਕੋਈ ਨਕਲੀ ਹੀਰਾ ਬਣਿਆ ਹੋਇਆ ਹੋਵੇ, ਹੰਸ ਦੇ ਅੱਗੇ ਦੋਵੇਂ ਰੱਖੇ ਜਾਣ, ਨਕਲੀ ਹੀਰੇ ਵੱਲ ਨਿਗਾਹ ਵੀ ਨਹੀਂ ਕਰੇਗਾ ਤੇ ਅਸਲੀ ਹੀਰੇ ਨੂੰ ਉਹ ਧਾਰਨ ਕਰ ਲਵੇਗਾ। ਇਉਂ ਹੰਸ ਜਿਹੜਾ ਹੀਰੇ ਦੀ ਪਛਾਣ ਰੱਖਦਾ। ਇੱਧਰ ਹੰਸ ਕੌਣ ਨੇ? ਗੁਰੂ ਕੇ ਪਿਆਰੇ, ਵਾਹਿਗੁਰੂ ਕੇ ਭਗਤ ਪਰਮਾਤਮਾ ਦੀ ਨਾਮ ਬੰਦਗੀ ਕਰਨ ਵਾਲੇ ਜਿਹੜੇ ਸਾਰ ਅਸਾਰ ਨੂੰ ਜਾਣਨ ਵਾਲੇ ਨੇ। ਜਿਵੇਂ ਕਿਹਾ ਜਾਂਦਾ ਕਿ ਹੰਸ ਦੀ ਚੁੰਝ ਵਿੱਚ ਕੁਦਰਤੀ ਤੌਰ ਤੇ ਐਸੀ ਖਟਾਸ ਹੈ ਕਿ ਜੇ ਉਹਦੇ ਅੱਗੇ ਦੁੱਧ ਰੱਖੋ, ਦੁੱਧ ਵਿੱਚ ਆਪਣੀ ਚੁੰਝ ਪਾ ਦੇਵੇ ਤਾਂ ਦੁੱਧ ਫਟ ਜਾਂਦਾ ਹੈ। ਜਿਵੇਂ ਆਪਾਂ ਪਨੀਰ ਬਣਾ ਲੈਂਦੇ ਹਾਂ ਨਾ, ਇਉਂ ਉਹ ਫੁੱਟੀਆਂ ਵੱਖ ਹੋ ਜਾਂਦੀਆਂ, ਪਾਣੀ ਵੱਖ ਹੋ ਜਾਂਦਾ ਹੈ। ਹੰਸ ਜਿਹੜਾ ਹੈ ਉਹ ਫੁੱਟੀਆਂ ਜਿਹੜੀਆਂ ਪਨੀਰ ਦੀਆਂ ਬਣੀਆਂ ਉਹ ਚੁਗ ਲੈਂਦਾ ਤੇ ਪਾਣੀ ਨੂੰ ਛੱਡ ਦਿੰਦਾ। ਭਾਵ ਜਿਹੜੀ ਤੱਤ ਵਸਤੂ ਹੈ ਉਹ ਧਾਰਨ ਕਰ ਲਈ ਤੇ ਜਿਹੜੀ ਅਸਾਰ ਵਸਤੂ ਫੋਕਟ ਵਸਤੂ ਹੈ ਉਹ ਤਿਆਗ ਦਿੱਤੀ। ਜਿਨ੍ਹਾਂ ਗੁਰਮੁਖਾਂ ਦੀ ਸੁਰਤ ਗੁਰੂ ਕੀ ਕਿਰਪਾ ਨਾਲ ਐਸੀ ਬਣ ਗਈ ਕਿ ਦੁਨੀਆਂ ਦੇ ਜਿੰਨੇ ਵੀ ਨਾਸ਼ਵਾਨ ਪਦਾਰਥ ਨੇ, ਜਿਨ੍ਹਾਂ ਦੇ ਪਿੱਛੇ ਸਾਡੀ ਆਮ ਲੋਕਾਂ ਦੀ ਮੱਤ ਦੌੜੀ ਫਿਰਦੀ ਹੈ, ਜਿਨ੍ਹਾਂ ਪਿੱਛੇ ਸਾਰੀ ਜ਼ਿੰਦਗੀ ਆਪਾਂ ਕਬਲੇ ਹੋਏ ਫਿਰਦੇ ਹਾਂ, ਇਸ ਸਭ ਕਾਸੇ ਨੂੰ ਅਸਾਰ ਜਾਣ ਕੇ, ਫੋਕਟ ਜਾਣ ਕੇ ਗੁਰਮੁਖ ਪਿਆਰੇ ਤਿਆਗਦੇ ਨੇ ਤੇ ਤੱਤ ਵਸਤੂ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਗੁਰੂ ਕੀ ਬੰਦਗੀ ਹੈ, ਗੁਰੂ ਕੀ ਪ੍ਰੀਤ ਹੈ, ਉਸ ਨੂੰ ਗੁਰਮੁਖ ਪਿਆਰੇ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਨੇ। ਹੰਸ ਹੋਏ ਜਿਹੜਾ ਇਉਂ ਹੰਸ ਬਿਰਤੀ ਦਾ ਧਾਰਨੀ ਹੋ ਜਾਵੇ, ਹੀਰਾ ਲੇ ਪਛਾਣੀ, ਉਹ ਨਾਮ ਰੂਪੀ ਹੀਰੇ ਨੂੰ ਪਛਾਣ ਲੈਂਦਾ, ਉਹ ਵਾਹਿਗੁਰੂ ਕੇ ਨਾਮ ਨਾਲ ਆਪਣੀ ਚਿੱਤ ਨੂੰ ਜੋੜ ਲੈਂਦਾ। ਜਦੋਂ ਨਾਮ ਵਿੱਚ ਚਿੱਤ ਜੁੜ ਜਾਂਦਾ ਹੈ, ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ। ਸਾਰੀ ਧਰਤੀ ਸੋਨੇ ਦੀ ਬਣਾ ਕੇ ਅੱਗੇ ਰੱਖ ਦਿਓ ਕਿ ਲਓ ਜੀ ਆ ਤੁਸੀਂ ਇੰਨੀ ਮਾਇਆ ਲੈ ਲਓ, ਇੰਨਾ ਸੋਨਾ ਲੈ ਲਓ, ਨਾਮ ਜਪਣਾ ਛੱਡ ਦਿਓ, ਪਰ ਗੁਰਮੁਖ ਪਿਆਰੇ ਉਧਰ ਨਿਗਾਹ ਵੀ ਨਹੀਂ ਕਰਦੇ, ਨਾਮ ਤੋਂ ਬਿਨਾਂ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਸੋ ਇਸ ਪ੍ਰਕਾਰ ਨਾਮ ਰੂਪੀ ਹੀਰੇ ਦੀ ਪਛਾਣ ਗੁਰਮੁਖ ਰੂਪੀ ਹੰਸ ਕਰਦੇ ਹਨ।
ਰਹਾਉ
ਵਿਸਰਾਮ ਦੇ ਕੇ ਭਗਤ ਜੀ ਫੁਰਮਾਨ ਕਰਦੇ ਹਨ,
ਕਹੇ ਕਬੀਰ ਹੀਰਾ ਅਸ ਦੇਖਿਓ।
ਭਗਤ ਕਬੀਰ ਜੀ ਕਹਿੰਦੇ ਕਿ ਅਸੀਂ ਐਸਾ ਉਹ ਪ੍ਰਮਾਤਮਾ ਰੂਪੀ ਹੀਰਾ ਤੱਕ ਲਿਆ, ਉਸ ਨੂੰ ਵੇਖ ਲਿਆ ਹੈ।
ਜਗ ਮਹਿ ਰਹਾ ਸਮਾਈ,
ਜੋ ਸਾਰੇ ਜਗਤ ਦੇ ਵਿੱਚ ਹੀ ਸਮਾ ਰਿਹਾ ਹੈ, ਸਾਰਿਆਂ ਦੇ ਵਿੱਚ ਹੀ ਮਿਲਿਆ ਹੋਇਆ ਹੈ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਸਾਰੇ ਜਗਤ ਵਿੱਚ ਜਿਹੜਾ ਪਰਮਾਤਮਾ ਸਮਾਇਆ ਹੋਇਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਰੂਪੀ ਹੀਰੇ ਨੂੰ ਆਪਾਂ ਤੱਕ ਲਿਆ, ਉਹਦੇ ਦਰਸ਼ਨ ਕਰ ਲਏ।
ਗੁਪਤਾ ਹੀਰਾ ਪ੍ਰਗਟ ਭਇਓ,
ਉਹ ਪਰਮਾਤਮਾ ਦਾ ਸਰੂਪ ਰੂਪੀ ਨਾਮ ਰੂਪੀ ਹੀਰਾ ਜਿਹੜਾ ਕਿ ਗੁਪਤ ਵਰਤ ਰਿਹਾ ਕੁੱਲ ਸੰਸਾਰ ਅੰਦਰ ਤੇ ਗੁਪਤ ਹੀ ਵਸ ਰਿਹਾ ਹੈ ਸਾਰਿਆਂ ਜੀਵਾਂ ਦੇ ਹਿਰਦਿਆਂ ਦੇ ਅੰਦਰ। ਗੁਪਤਾ ਹੀਰਾ ਪ੍ਰਗਟ ਭਇਓ, ਗੁਪਤ ਵਸਦਾ ਹੋਇਆ ਹੀਰਾ ਹਰੀ ਨਾਮ ਦਾ ਅਤੁੱਟ ਖਜ਼ਾਨਾ, ਗੁਪਤ ਵਸਦਾ ਹੋਇਆ ਉਸ ਪਰਮਾਤਮਾ ਦਾ ਸਰੂਪ ਹਿਰਦੇ ਵਿੱਚ ਪ੍ਰਗਟ ਭਇਓ, ਪ੍ਰਤੱਖ ਹੋ ਗਿਆ, ਪ੍ਰਗਟ ਹੋ ਗਿਆ ਹੈ। ਕਦੋਂ ਹੋਇਆ?
ਜਬ ਗੁਰ ਗਮ ਦੀਆ ਦਿਖਾਈ,
ਜਦੋਂ ਗੁਰੂ ਨੇ, ਜਿਹੜਾ ਗੁਰੂ ਪਰਮਾਤਮਾ ਤੱਕ ਗਮਤਾ ਰੱਖਣ ਵਾਲਾ, ਜੋ ਗੁਰੂ ਪਰਮਾਤਮਾ ਤੱਕ ਪਹੁੰਚ ਰੱਖਦਾ, ਜੋ ਉਸ ਪਰਮਾਤਮਾ ਦਾ ਹੀ ਸਰੂਪ ਹੈ, ਐਸੇ ਸਮਰੱਥ ਗੁਰੂ ਨੇ ਕਿਰਪਾ ਕਰਕੇ ਜਦੋਂ ਸਾਨੂੰ ਦਿਖਾ ਦਿੱਤਾ, ਗੁਰੂ ਕੀ ਕਿਰਪਾ ਨਾਲ ਉਸ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਦਿਦਾਰੇ ਆਪਣੇ ਹਿਰਦੇ ਅੰਦਰੋਂ ਕਰ ਲਏ। ਹਜ਼ੂਰ ਫੁਰਮਾਨ ਕਰਦੇ ਨੇ ਕਿ ਜਲ ਥਲ ਮਹੀਲ ਗੁਪਤੋ ਵਰਤੈ, ਜਲ ਪਾਣੀਆਂ ਵਿੱਚ, ਥਲ ਖੁਸ਼ਕੀਆਂ ਦੇ ਵਿੱਚ, ਮਹੀ ਧਰਤੀ ਤੇ, ਅਲ ਆਕਾਸ਼ ਸਾਰਿਆਂ ਥਾਵਾਂ ਤੇ ਹੈ ਪਰ ਗੁਪਤ ਵਰਤਦਾ ਹੈ। ਜਲ ਥਲ ਮਹੀਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਗੁਰੂ ਕੇ ਸ਼ਬਦ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਉਸ ਪਰਮਾਤਮਾ ਦੇ ਦਰਸ਼ਨ ਤੱਕ ਲਏ। ਸੋ ਜਦੋਂ ਸਤਿਗੁਰਾਂ ਨੇ ਗਮਤਾ ਬਖਸ਼ਿਸ਼ ਕਰ ਦਿੱਤੀ, ਸੁਰਤ ਦੀ ਪਹੁੰਚ ਉਸ ਪਰਮਾਤਮਾ ਤੱਕ ਬਖਸ਼ਿਸ਼ ਕਰ ਦਿੱਤੀ, ਤਾਂ ਫਿਰ ਉਸ ਪਰਮਾਤਮਾ ਨੂੰ ਤੱਕ ਲਿਆ ਗੁਰੂ ਕੀ ਕਿਰਪਾ ਨਾਲ ਤੇ ਹਿਰਦੇ ਵਿੱਚੋਂ ਪ੍ਰਗਟ ਹੋ ਗਿਆ। ਜਦ ਹਿਰਦੇ ਵਿੱਚੋਂ ਪ੍ਰਗਟ ਹੋ ਗਿਆ, ਉਹਦੇ ਦਰਸ਼ਨ ਹੋ ਗਏ, ਤਾਂ ਕੁੱਲ ਸੰਸਾਰ ਵਿੱਚ ਵਿਆਪਕ ਵੀ ਉਹ ਪਰਮਾਤਮਾ ਨਜ਼ਰੀ ਆ ਗਿਆ। ਫਿਰ ਤਾਂ ਜੋ ਦਿਸੈ ਸੋ ਤੇਰਾ ਰੂਪ, ਜੋ ਵੀ ਦਿਸਦਾ, ਜੋ ਵੀ ਨਜ਼ਰ ਆਉਂਦਾ, ਤਿਸ ਪਰਮਾਤਮਾ ਦਾ ਰੂਪ ਹੀ ਨਜ਼ਰ ਆਉਂਦਾ ਹੈ। ਸੋ ਐਸੀ ਕਿਰਪਾ ਸਤਿਗੁਰੂ ਮਹਾਰਾਜ ਜੀ ਕਰਦੇ ਨੇ, ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਆਪਣਾ ਸ਼ਬਦ, ਆਪਣਾ ਉਪਦੇਸ਼ ਦੇ ਕੇ ਸਤਿਗੁਰੂ ਜੀ ਮਿਲਾਵਣ ਹਾਰੇ ਨੇ। ਕੈਸਾ ਹੈ ਉਹ ਪਰਮਾਤਮਾ, ਕੈਸੀ ਉਸ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਕਿਰਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਕੀ ਸ਼ਕਤੀ, ਉਹਦੀ ਸਮਰੱਥਾ ਦਾ ਵਰਣਨ ਸੋ ਸੋਲਹੇ ਦੇ ਵਿੱਚ ਲੜੀ ਵਾਰ ਜੋ ਕਥਾ ਚੱਲ ਰਹੀ ਹੈ ਉਹਦੇ ਵਿੱਚ ਕਰ ਰਹੇ ਨੇ
ਮਾਰੂ ਸੋਲਹੇ ਮਹੱਲਾ ਪੰਜਵਾ।
ਮਾਰੂ ਰਾਗ ਜੋ ਜੋਸ਼ੀਲਾ ਰਾਗ ਹੈ, ਸੋਲਹੇ ਸੋਲਾਂ ਸੋਲਾਂ ਪਦਿਆਂ ਵਾਲੇ ਸ਼ਬਦ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਨੇ। ਸੋ ਇੱਥੋਂ ਪੰਜਵੇਂ ਪਾਤਸ਼ਾਹ ਜੀ ਕੇ ਸੋਲਹੇ ਜਿਹੜੇ ਨੇ ਅੱਜ ਆਰੰਭ ਹੋ ਰਹੇ ਨੇ। ਧੰਨ ਪਹਿਲੇ ਪਾਤਸ਼ਾਹ, ਤੀਸਰੇ ਪਾਤਸ਼ਾਹ ਤੇ ਚੌਥੇ ਪਾਤਸ਼ਾਹ ਦੇ ਉਚਾਰਨ ਕੀਤੇ ਸੋਲਹੇ ਸ਼ਬਦ, ਉਹਨਾਂ ਦੀ ਕਥਾ ਵਿਚਾਰ ਪਿਛਲੇ ਦਿਨਾਂ ਵਿੱਚ ਸੰਗਤਾਂ ਨੇ ਸਰਵਣ ਕੀਤੀ ਹੈ। ਚੌਥੇ ਪਾਤਸ਼ਾਹ ਜੀ ਦਾ ਸ਼ਬਦ ਕੱਲ ਸੰਗਤਾਂ ਨੇ ਸਰਵਣ ਕੀਤਾ ਸੀ। ਅੱਗੋਂ ਹੁਣ ਮਾਰੂ ਸੋਲਹੇ ਪੰਜਵੇਂ ਪਾਤਸ਼ਾਹ ਜੀ ਕੇ ਉਚਾਰਨ ਕੀਤੇ ਆਰੰਭ ਹੋ ਰਹੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਰੂਪ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਕਲਾ ਉਪਾਏ ਧਰੀ ਜਿਨ ਧਰਣਾ।
ਕਲਾ ਉਪਾਏ ਆਪਣੇ ਸਰੂਪ ਵਿੱਚੋਂ ਆਪਣੀ ਸ਼ਕਤੀ ਨੂੰ ਉਤਪੰਨ ਕਰਕੇ, ਸ਼ਕਤੀ ਕੀ ਹੈ? ਕੁਦਰਤ। ਕੁਦਰਤ ਕੀ ਹੈ? ਮਾਇਆ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸਰੂਪ ਵਿੱਚੋਂ ਮਾਇਆ ਨੂੰ ਪੈਦਾ ਕੀਤਾ ਤੇ ਉਸ ਮਾਇਆ ਨੂੰ ਅੱਗੇ ਜਗਤ ਰਚਣ ਦੀ ਸਮਰੱਥਾ ਬਖਸ਼ਿਸ਼ ਕੀਤੀ। ਆਪ ਹੀ ਸਾਰਾ ਕੌਤਕ ਉਸ ਆਪਣੀ ਸ਼ਕਤੀ ਦੇ ਕੋਲੋਂ ਪਰਮਾਤਮਾ ਨੇ ਕਰਾਇਆ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ। ਇਉਂ ਕਲਾ ਉਪਾਏ ਆਪਣੀ ਸ਼ਕਤੀ ਨੂੰ ਪੈਦਾ ਕਰਕੇ, ਆਪਣੀ ਕਲਾ ਪੈਦਾ ਕਰਕੇ ਧਰੀ ਜਿਨ ਧਰਣਾ, ਜਿਸਨੇ ਇਹ ਧਰਤੀ ਵੀ ਪੈਦਾ ਕੀਤੀ ਤੇ ਆਪਣੀ ਸ਼ਕਤੀ ਆਪਣੀ ਸੱਤਾ ਦੇ ਆਸਰੇ ਇਸ ਧਰਤੀ ਨੂੰ ਧਾਰਨ ਕੀਤਾ, ਭਾਵ ਧਰਤੀ ਨੂੰ ਆਸਰਾ ਬਖਸ਼ਿਆ, ਧਰਤੀ ਨੂੰ ਟਿਕਾਇਆ ਹੋਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ।
ਗਗਨ ਰਹਾਇਆ ਹੁਕਮੇ ਚਰਣਾ।
ਤੇ ਇਸੇ ਤਰ੍ਹਾਂ ਗਗਨ ਰਹਾਇਆ, ਗਗਨ ਜਿਹੜਾ ਆਕਾਸ਼ ਹੈ ਇਹਨੂੰ ਰਹਾਇਆ ਰੱਖਿਆ ਹੋਇਆ ਹੈ ਹੁਕਮੇ ਆਪਣੇ ਹੁਕਮ ਦੇ ਵਿੱਚ, ਚਰਣਾ ਆਪਣੇ ਚਰਣਾ ਦੇ ਤਲੇ, ਭਾਵ ਕੇ ਆਪਣੇ ਨਾਮ ਰੂਪੀ ਸ਼ਬਦ ਰੂਪੀ ਚਰਣਾ ਦੇ ਆਸਰੇ ਆਪਣੇ ਹੁਕਮ ਦੇ ਵਿੱਚ ਆਕਾਸ਼ ਨੂੰ ਵੀ ਟਿਕਾਇਆ ਹੋਇਆ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਅਨੇਕ ਪ੍ਰਕਾਰ ਦੀ ਬਨਸਪਤੀ, ਅਨੇਕਾਂ ਪਹਾੜ, ਅਨੇਕ ਪ੍ਰਕਾਰ ਦੇ ਜੀਵ, ਉਹਨਾਂ ਸਾਰਿਆਂ ਦੇ ਭਾਰ ਹੇਠਾਂ ਧਰਤੀ ਦੱਬੀ ਹੈ, ਪਰਮਾਤਮਾ ਦੇ ਭੈ ਵਿੱਚ ਅਦਬ ਵਿੱਚ ਹੁਕਮ ਵਿੱਚ ਹੈ। ਤੇ ਉੱਪਰ ਬਣੈ ਆਕਾਸ਼ ਤਲੈ ਧਰ ਸੋਹਤੀ, ਉੱਪਰ ਆਕਾਸ਼ ਸੋਭਾ ਪਾ ਰਿਹਾ, ਅਸਮਾਨ ਸੋਭ ਰਿਹਾ ਹੈ, ਹੇਠਾਂ ਜਿਹੜੀ ਧਰਤੀ ਹੈ ਸੋ ਇਹ ਟਿਕੀ ਹੋਈ ਹੈ। ਉੱਪਰ ਬਣੈ ਆਕਾਸ਼ ਤਲੈ ਧਰ ਸੋਹਤੀ, ਧਰਤੀ ਸੋਭਾ ਪਾ ਰਹੀ ਹੈ ਤੇ ਇਹਨਾਂ ਨੂੰ ਆਪਣੀ ਆਗਿਆ ਵਿੱਚ ਆਪਣੇ ਹੁਕਮ ਵਿੱਚ ਉਸ ਪਰਮਾਤਮਾ ਨੇ ਰੱਖਿਆ ਹੋਇਆ ਹੈ। ਬਿਨ ਥੰਮਾ ਗਗਨ ਰਹਾਇਆ, ਬਿਨਾਂ ਥੰਮਾ ਤੋਂ ਆਕਾਸ਼ ਨੂੰ ਟਿਕਾ ਕੇ ਪਰਮਾਤਮਾ ਨੇ ਰੱਖਿਆ ਹੋਇਆ ਹੈ। ਅਨੇਕਾਂ ਤਾਰੇ ਸਿਆਰੇ, ਅਨੇਕਾਂ ਨਛੱਤਰ ਜਿਹੜੇ ਪੈਦਾ ਕੀਤੇ ਨੇ, ਉਹਨਾਂ ਸਾਰਿਆਂ ਨੂੰ ਆਪੋ ਆਪਣਾ ਪਥ, ਆਪੋ ਆਪਣਾ ਮਾਰਗ ਬਖਸ਼ਿਆ ਹੈ। ਉਸੇ ਮਾਰਗ ਦੇ ਵਿੱਚ ਤੇ ਇੱਕੋ ਉਸੇ ਵਕਤ ਦੇ ਵਿੱਚ ਜਿੰਨਾ ਜਿੰਨਾ ਉਹਨਾਂ ਨੂੰ ਪਰਮਾਤਮਾ ਨੇ ਬਖਸ਼ਿਆ ਹੈ ਉਹ ਸਾਰੇ ਆਪਣਾ ਸਫ਼ਰ ਪਏ ਕਰਦੇ ਨੇ, ਚੱਲਦੇ ਪਏ ਨੇ। ਇਉਂ ਆਪਣੇ ਨਾਮ ਦੇ ਆਸਰੇ ਆਕਾਸ਼ ਨੂੰ ਵੀ ਉਸ ਪਰਮਾਤਮਾ ਨੇ ਰੱਖਿਆ ਹੋਇਆ ਹੈ।
ਅਗਨ ਉਪਾਏ ਈਦਨ ਮਹਿ ਬਾਦੀ।
ਇਸੇ ਤਰ੍ਹਾਂ ਪੰਜਾਂ ਤੱਤਾਂ ਵਿੱਚੋਂ ਅਗਨੀ ਤੱਤ ਉਸ ਪਰਮਾਤਮਾ ਨੇ ਪੈਦਾ ਕੀਤਾ ਤੇ ਇਸ ਅਗਨੀ ਨੂੰ ਬਾਲਣ ਦੇ ਵਿੱਚ ਬੰਨ ਕੇ ਰੱਖਿਆ। ਅਗਨ ਉਪਾਏ ਈਂਧਨ ਮਹਿ ਬਾਂਧੀ, ਈਂਧਨ ਕਹਿੰਦੇ ਬਾਲਣ ਨੂੰ। ਬਾਲਣ ਲੱਕੜਾਂ ਦੇ ਰੂਪ ਵਿੱਚ ਜਾਂ ਕਿਸੇ ਵੀ ਰੂਪ ਵਿੱਚ ਹੋਵੇ, ਸਾਰਿਆਂ ਦੇ ਵਿੱਚ ਹੀ ਅੱਗ ਮੌਜੂਦ ਹੈ, ਪਰ ਜਿੰਨਾ ਚਿਰ ਉਸ ਵਾਹਿਗੁਰੂ ਕੀ ਆਗਿਆ ਨਾ ਹੋਵੇ, ਬਾਲਣ ਦੇ ਵਿੱਚ ਵਸਦੀ ਹੋਈ ਅੱਗ ਉਸ ਬਾਲਣ ਨੂੰ ਸਾੜਦੀ ਨਹੀਂ। ਜਦੋਂ ਆਗਿਆ ਹੁੰਦੀ ਹੈ ਫਿਰ ਹੀ ਸੜਦਾ, ਜਦੋਂ ਬਾਹਰੋਂ ਅੱਗ ਦਿਖਾਈ ਜਾਵੇ ਬਾਲਣ ਨੂੰ। ਨਹੀਂ ਤਾਂ ਹਰੇਕ ਦਰਖਤ ਦੇ ਵਿੱਚ, ਹਰੇਕ ਲੱਕੜ ਦੇ ਵਿੱਚ ਅਗਨੀ ਹੈ, ਪੱਥਰਾਂ ਦੇ ਵਿੱਚ ਅਗਨੀ ਹੈ। ਚਲੋ ਪੱਥਰ ਤਾਂ ਭਾਵੇਂ ਬਾਲਣ ਦਾ ਰੂਪ ਨਹੀਂ, ਹੋਰ ਜਿੰਨੀ ਤਰ੍ਹਾਂ ਦੀ ਬਨਸਪਤੀ ਪੈਦਾ ਕੀਤੀ ਹੈ ਸਾਰਿਆਂ ਵਿੱਚ ਹੀ ਪਰਮਾਤਮਾ ਨੇ ਅੱਗ ਰੱਖੀ ਹੋਈ ਹੈ, ਪਰ ਉਹਦੇ ਹੁਕਮ ਦੇ ਵਿੱਚ ਵਰਤਦੀ ਹੈ।
ਸੋ ਪ੍ਰਭ ਰਾਖੈ ਭਾਈ ਹੈ।
ਜਿਸ ਪਰਮਾਤਮਾ ਨੇ ਆਪਣੀ ਸੱਤਾ ਦੇ ਆਸਰੇ ਧਰਤੀ ਟਿਕਾਈ ਹੋਈ ਹੈ, ਜਿਸਨੇ ਆਕਾਸ਼ ਨੂੰ ਉਹਦੇ ਟਿਕਾਣੇ ਸਿਰ ਰੱਖਿਆ ਹੋਇਆ ਹੈ, ਜਿਸਨੇ ਲੱਕੜਾਂ ਦੇ ਵਿੱਚ ਅੱਗ ਪੈਦਾ ਕਰਕੇ ਉਹ ਅੱਗ ਸਮੋ ਕੇ ਲੱਕੜਾਂ ਦੇ ਵਿੱਚ ਰੱਖੀ ਹੋਈ ਹੈ, ਸੋ ਪ੍ਰਭ ਰਾਖੈ ਭਾਈ ਹੈ। ਹੇ ਭਾਈ ਐ ਭਰਾਵਾ ਐ ਗੁਰਮੁਖ ਪਿਆਰਿਆ, ਉਹ ਵਾਹਿਗੁਰੂ ਹੀ ਤੇਰੀ ਲੋਕ ਪਰਲੋਕ ਰੱਖਿਆ ਕਰਨ ਵਾਲਾ ਹੈ।
ਜੀ ਜੰਤ ਕੋ ਰਿਜਕ ਸੰਭਾਹੇ,
ਜਿੰਨੇ ਵੀ ਛੋਟੇ ਵੱਡੇ ਜੀਵ ਜੰਤੂ ਪਰਮਾਤਮਾ ਨੇ ਪੈਦਾ ਕੀਤੇ ਨੇ ਸਾਰਿਆਂ ਨੂੰ ਰਿਜਕ ਅਪੜਾ ਰਿਹਾ ਹੈ। ਸੰਭਾਹੇ ਤੋਂ ਭਾਵ ਪਹੁੰਚਾਉਂਦਾ, ਸਭਨਾਂ ਨੂੰ ਆਪੋ ਆਪਣਾ ਉਹਨਾਂ ਦਾ ਰਿਜਕ ਪਰਮਾਤਮਾ ਪਹੁੰਚਾ ਰਿਹਾ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗਿਆ ਕਰ ਧਰਿਆ। ਪੱਥਰਾਂ ਦੇ ਵਿੱਚ ਜਿਹੜੇ ਕੀੜੇ ਪੈਦਾ ਕੀਤੇ ਨੇ, ਭਗਤ ਧੰਨਾ ਜੀ ਕਹਿੰਦੇ ਪਾਖਣ ਕੀਟ ਗੁਪਤ ਹੋਏ ਰਹਿਤਾ, ਪੱਥਰ ਦੇ ਵਿੱਚ ਕੀੜਾ ਗੁਪਤ ਹੈ। ਪੱਥਰ ਪਿਆ ਕਿਸੇ ਨੂੰ ਕੀ ਪਤਾ ਕਿ ਇਹਦੇ ਅੰਦਰ ਕੀ ਹੈ, ਬਾਹਰੋਂ ਕਠੋਰ ਹੈ ਪਰ ਉਹਦੇ ਅੰਦਰ ਪਰਮਾਤਮਾ ਨੇ ਵਿੱਚ ਕੀੜਾ ਪੈਦਾ ਕੀਤਾ ਹੋਇਆ ਹੈ ਤੇ ਗੁਪਤ ਹੈ, ਕਿਸੇ ਨੂੰ ਉਹਦੇ ਬਾਰੇ ਪਤਾ ਨਹੀਂ। ਤਾਚ ਉਹ ਮਾਰਗ ਨਹੀਂ, ਉਸ ਕੀੜੇ ਦੇ ਅੰਦਰ ਬਾਹਰ ਆਉਣ ਵਾਸਤੇ ਰਸਤਾ ਵੀ ਕੋਈ ਨਹੀਂ। ਜਿਸ ਰਸਤੇ ਬਾਹਰ ਆ ਕੇ ਬਾਹਰੋਂ ਕੋਈ ਆਪਣੀ ਖੁਰਾਕ ਹਾਸਲ ਕਰ ਸਕੇ, ਕੋਈ ਪੌਣ ਪਾਣੀ ਹਵਾ ਆਪਣੇ ਸਾਹ ਲੈਣ ਵਾਸਤੇ ਲੈ ਸਕੇ, ਰਸਤਾ ਵੀ ਕੋਈ ਨਹੀਂ। ਜਿੰਨਾ ਕੁ ਪਰਮਾਤਮਾ ਨੇ ਉਹਦਾ ਖੇਤਰ ਪੈਦਾ ਕੀਤਾ, ਉਹਦਾ ਬ੍ਰਹਿਮੰਡ ਉਹਦੇ ਵਿੱਚ ਹੀ ਬਣਾਇਆ ਹੋਇਆ ਹੈ। ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ, ਭਗਤ ਧੰਨਾ ਜੀ ਕਹਿੰਦੇ ਪਰਮਾਤਮਾ ਉੱਥੇ ਵੀ ਪਰਿਪੂਰਨ ਹੈ, ਉੱਥੇ ਵੀ ਉਹਨਾਂ ਨੂੰ ਰਿਜਕ ਦੇ ਰਿਹਾ ਹੈ। ਸੋ ਇਸ ਪ੍ਰਕਾਰ ਜਿੰਨੇ ਵੀ ਜੀਵ ਜੰਤੂ ਜਿੱਥੇ ਜਿੱਥੇ ਪੈਦਾ ਕੀਤੇ ਨੇ ਸਾਰਿਆਂ ਨੂੰ ਰੋਜੀ ਰੋਟੀ ਅਪੜਾ ਰਿਹਾ, ਸਾਰਿਆਂ ਨੂੰ ਰਿਜਕ ਦੇ ਰਿਹਾ ਹੈ।
ਕਰਨ ਕਾਰਨ ਸਮਰੱਥ ਅਪਾਹੇ,
ਕਰਨ ਕਾਰਨ ਸਮਰੱਥ, ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੈ। ਸੰਸਾਰ ਦੇ ਪੈਦਾ ਹੋਣ ਦੇ ਅਨੇਕਾਂ ਕਾਰਨ ਵੱਖੋ ਵੱਖਰੇ ਸਿਧਾਂਤਾਂ ਦੁਆਰਾ ਮੰਨੇ ਜਾਂਦੇ ਨੇ। ਕੋਈ ਸ੍ਰਿਸ਼ਟੀਆਂ ਨੂੰ ਅਣੂਆਂ ਤੋਂ ਮੰਨਦਾ ਹੈ, ਕੋਈ ਪਰਮਾਤਮਾ ਤੋਂ ਮੰਨਦਾ ਹੈ, ਕੋਈ ਬ੍ਰਹਮਾ ਤੋਂ ਪੈਦਾ ਹੋਈ ਮੰਨਦਾ ਹੈ, ਕੋਈ ਮੰਨੂ ਤੇ ਸਤਰੂਪਾ ਤੋਂ ਪੈਦਾ ਹੋਈ ਮੰਨਦਾ ਹੈ, ਕੋਈ ਆਦਮ ਤੇ ਹਵਾ ਤੋਂ ਪੈਦਾ ਹੋਈ ਮੰਨਦਾ, ਵੱਖਰੇ ਵੱਖਰੇ ਖਿਆਲਾਤ ਨੇ। ਪਰ ਇਹ ਜਿੰਨੇ ਵੀ ਕਾਰਨ ਕਹੇ ਜਾਂਦੇ, ਇਹਨਾਂ ਕਾਰਨਾਂ ਨੂੰ ਕਰਨ ਵਾਲਾ ਵੀ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਹੈ ਨਾ, ਕਾਰਨ ਵੀ ਤਾਂ ਉਸੇ ਨੇ ਪੈਦਾ ਕੀਤੇ ਨੇ। ਇਉਂ ਕਰਨ ਕਾਰਨ ਸਮਰੱਥ, ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੈ, ਜੋ ਚਾਹੇ ਖਿੰਨਵੇਂ ਮਾਤਰ ਵਿੱਚ ਕਰ ਸਕਦਾ ਹੈ ਤੇ ਆ ਪਾਹੇ, ਪਾਇਆ ਨਹੀਂ ਜਾ ਸਕਦਾ, ਉਹਦੀ ਪਾਹ ਨਹੀਂ ਭਾਵ ਉਹਦਾ ਕੋਈ ਅੰਤ ਹੱਦ ਬੰਨਾ ਨਹੀਂ, ਅਥਾਹ ਰੂਪ ਹੈ।
ਖਿੰਨ ਮਹਿ ਥਾਪ ਉਥਾਪਣ ਹਾਰਾ,
ਤੇ ਸਮਰੱਥਾਵਾਨ ਇੰਨਾ ਕਿ ਖਿੰਨ ਮਹਿ ਥਾਪ ਉਥਾਪਣ ਹਾਰਾ, ਜੇ ਚਾਹੇ ਤਾਂ ਇੱਕ ਛਿੰਨ ਮਾਤਰ ਵਿੱਚ, ਆਮ ਤੌਰ ਤੇ ਆਪਾਂ ਕਹਿੰਦੇ ਪਲਕ ਝਪਕਣ ਦਾ ਸਮਾਂ, ਬਲਕਿ ਇਹਦੇ ਤੋਂ ਵੀ ਘੱਟ ਸਮੇਂ ਦਾ ਨਾਮ ਹੈ ਇੱਕ ਛੇਣ। ਛੇਣ ਮਾਤਰ ਵਿੱਚ ਹੀ ਉਹ ਸ੍ਰਿਸ਼ਟੀ ਨੂੰ ਥਾਪ ਪੈਦਾ ਕਰ ਦੇਣ ਵਾਲਾ ਹੈ, ਅਸਥਾਪਨ ਕਰ ਦੇਣ ਵਾਲਾ ਹੈ। ਉਥਾਪਨ ਹਾਰਾ, ਛੇਣ ਮਾਤਰ ਦੇ ਵਿੱਚ ਹੀ ਇਹਨੂੰ ਉਥਾਪਨ ਵਾਲਾ, ਪੱਟ ਦੇਣ ਵਾਲਾ, ਨਾਸ ਕਰ ਦੇਣ ਵਾਲਾ ਹੈ। ਸੋ ਕਈ ਵਾਰ ਪਸਰਿਓ ਪਾਸਾਰ, ਇਹ ਸ੍ਰਿਸ਼ਟੀ ਦਾ ਪਸਾਰਾ ਕੋਈ ਇੱਕ ਵਾਰ ਨਹੀਂ ਬਣਿਆ ਬਲਕਿ ਕਈ ਵਾਰ ਬਣਿਆ। ਜਦੋਂ ਚਾਹੇ ਛਿੰਨ ਮਾਤਰ ਵਿੱਚ ਸਿਰਜ ਦੇਵੇ, ਜਦੋਂ ਚਾਹੇ ਛਿੰਨ ਮਾਤਰ ਵਿੱਚ ਸਭ ਕਾਸੇ ਦਾ ਨਾਸ ਕਰ ਦੇਵੇ ਤੇ ਇਉਂ ਸਭ ਕਾਸੇ ਨੂੰ ਖਤਮ ਕਰ ਦੇਵੇ, ਭਾਈ ਐਸਾ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ।
ਸੋਈ ਤੇਰਾ ਸਹਾਈ ਹੈ,
ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਏਡੀ ਵੱਡੀ ਸਮਰੱਥਾ ਵਾਲਾ ਹੈ, ਪ੍ਰੇਮੀਆਂ ਉਹੀ ਤੇਰਾ ਲੋਕ ਪਰਲੋਕ ਵਿੱਚ ਸਹਾਇਕ ਹੈ, ਉਹੀ ਮਦਦਗਾਰ ਹੈ।
ਮਾਤ ਗਰਭ ਮਹਿ ਜਿਨ ਪ੍ਰਤ ਪਾਲਿਆ,
ਦੇਖ ਭਾਈ ਮਾਤਾ ਦੇ ਗਰਭ ਦੇ ਅੰਦਰ ਤੇਰੇ ਸਰੀਰ ਦੀ ਰਚਨਾ ਰਚ ਕੇ ਉੱਥੇ ਵੀ ਤੇਰੀ ਪ੍ਰਤਪਾਲਣਾ ਕੀਤੀ। ਪ੍ਰਤਪਾਲ ਮਾਤਾ ਉਦਰ ਰਾਖੈ, ਲਗਨ ਦੇਤ ਨਾ ਸੇਕ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਬਿੰਦ ਤੋਂ ਰਕਤ ਬੀਰਜ ਦੇ ਮਿਲਾਪ ਤੋਂ ਇਹ ਸਰੀਰ ਪਰਮਾਤਮਾ ਨੇ ਪੈਦਾ ਕੀਤਾ ਤੇ ਪ੍ਰਬੰਧ ਐਸਾ ਕੀਤਾ ਕਿ ਜੋ ਭੋਜਨ ਮਾਤਾ ਛਕਦੀ ਹੈ, ਨਾੜੂਏ ਰਾਹੀਂ ਗਰਭ ਵਿੱਚ ਵਸਦੇ ਹੋਏ ਬੱਚੇ ਨੂੰ ਵੀ ਉਹ ਭੋਜਨ ਜਿਹੜਾ ਪ੍ਰਾਪਤ ਹੋ ਰਿਹਾ, ਇਉਂ ਪ੍ਰਤਪਾਲਣਾ ਕਰ ਰਿਹਾ। ਤੇ ਫਿਰ ਲਗਨ ਦੇਤ ਨਾ ਸੇਕ, ਜਿਹੜੀ ਪੇਟ ਦੀ ਅਗਨੀ ਹੈ, ਜਿਹਨੂੰ ਜਠਰਾ ਅਗਨੀ ਕਿਹਾ ਜਾਂਦਾ ਹੈ, ਜਿਹਦਾ ਕੰਮ ਭੋਜਨ ਨੂੰ ਪਚਾਉਣਾ ਹੈ, ਹਜ਼ਮ ਕਰਨਾ ਹੈ, ਉਹਦਾ ਸੇਕ ਮਾਤਰ ਵੀ ਨਹੀਂ ਲੱਗਣ ਦਿੰਦਾ ਗਰਭ ਵਿੱਚ ਵਸਦੇ ਹੋਏ ਉਸ ਕੋਮਲ ਜਿਹੇ ਸਰੀਰ ਨੂੰ। ਇਉਂ ਮਾਤ ਗਰਭ ਮਹਿ ਜਿਨ ਪ੍ਰਤਪਾਲਿਆ, ਜਿਸ ਪਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਜੀਵ ਨੂੰ ਪੈਦਾ ਕਰਕੇ ਉੱਥੇ ਵੀ ਪਾਲਣਾ ਕੀਤੀ ਹੈ, ਉੱਥੇ ਵੀ ਰਿਜਕ ਦਿੱਤਾ ਹੈ, ਉੱਥੇ ਵੀ ਰੱਖਿਆ ਕੀਤੀ ਹੈ।
ਸਾਸ ਗਰਾਸ ਹੋਏ ਸੰਗ ਸੰਭਾਲਿਆ,
ਤੇ ਸੰਸਾਰ ਦੇ ਵਿੱਚ ਜਨਮ ਦੇ ਕੇ ਸਾਸ ਗਰਾਸ, ਸਾਸ ਜਿਹੜਾ ਅੰਦਰੋਂ ਬਾਹਰ ਆਇਆ ਤੇ ਗਰਾਸ ਜਿਹੜਾ ਬਾਹਰੋਂ ਅੰਦਰ ਖਿੱਚਿਆ, ਇਹ ਆਉਂਦਾ ਜਾਂਦਾ ਸਾਹ ਹੋਏ ਸੰਗ ਸੰਭਾਲਿਆ, ਆਉਂਦੇ ਜਾਂਦੇ ਸਾਹ ਨਾਲ ਸੰਗੀ ਹੋ ਕੇ ਸਾਥੀ ਹੋ ਕੇ ਜਿਸਨੇ ਤੇਰੀ ਸੰਭਾਲ ਕੀਤੀ ਹੈ, ਜੋ ਸਾਹਾਂ ਦਾ ਸੰਗੀ ਬਣਿਆ ਜਿਸਨੇ ਪ੍ਰਾਣਾਂ ਦੀ ਦਾਤ ਬਖਸ਼ਿਸ਼ ਕੀਤੀ, ਇਸੇ ਪ੍ਰਕਾਰ ਸਵਾਸ ਲੈਂਦਿਆਂ ਗਰਾਸ ਗ੍ਰਾਹੀਆਂ ਬੁਰਕੀਆਂ ਇਤਿਆਦਿਕ ਖਾਂਦਿਆਂ ਭੋਜਨ ਛਕਦਿਆਂ ਹਰ ਪ੍ਰਕਾਰ ਦੇ ਕਿਰਤ ਕਰਤੱਵ ਕਰਦਿਆਂ ਹੋਇਆਂ ਨਾਲ ਹੋ ਕੇ ਜੋ ਸਾਰ ਸੰਭਾਲ ਕਰ ਰਿਹਾ ਹੈ,
ਸਦਾ ਸਦਾ ਜਪੀਐ ਸੋ ਪ੍ਰੀਤਮ,
ਉਸ ਪ੍ਰੀਤਮ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਸਦਾ ਜਪੀਏ।
ਵੱਡੀ ਜਿਸ ਵਡਿਆਈ ਹੈ,
ਹੇ ਭਾਈ ਜਿਸ ਦੀ ਵਡਿਆਈ ਜਿਹੜੀ ਹੈ ਬਹੁਤ ਵੱਡੀ ਹੈ, ਵਰਣਨ ਨਹੀਂ ਕੀਤੀ ਜਾ ਸਕਦੀ, ਇੰਦੇ ਸਮਰੱਥ ਤੇ ਇੰਦੀਆਂ ਬਖਸ਼ਿਸ਼ਾਂ ਕਰਨ ਵਾਲੇ ਨੂੰ ਸਦਾ ਹੀ ਜਪਦੇ ਰਹੀਏ। ਜਪ ਮਨ ਸਤਨਾਮ, ਸਦਾ ਸਤਨਾਮ, ਸਦਾ ਭਾਈ ਉਸ ਪਰਮਾਤਮਾ ਦਾ ਨਾਮ ਜਪਣਾ ਕਰ।
ਸੁਲਤਾਨ ਖਾਨ ਕਰੇ ਖਨ ਕੀਰੇ,
ਸਮਰੱਥਾ ਐਸੀ ਕਿ ਜੇ ਚਾਹੇ ਤਾਂ ਸੁਲਤਾਨ ਖਾਨ, ਵੱਡੇ ਵੱਡੇ ਸੁਲਤਾਨ, ਤਖਤਾਂ ਦੇ ਮਾਲਕ, ਰਾਜੇ ਮਹਾਰਾਜੇ ਤੇ ਆਪਣੇ ਆਪ ਨੂੰ ਖਾਨ ਕਹਾਉਣ ਵਾਲੇ, ਅਸੀਂ ਪਠਾਨ ਹਾਂ, ਅਸੀਂ ਖਾਨ ਹਾਂ, ਅਸੀਂ ਫਲਾਣੇ ਇਲਾਕੇ ਦੇ ਮਾਲਕ ਹਾਂ, ਅਸੀਂ ਨਵਾਬ ਹਾਂ, ਸੋ ਐਸੇ ਐਸੇ ਵੱਡਿਆਂ ਵੱਡਿਆਂ ਨੂੰ ਜੇ ਚਾਹੇ ਤਾਂ ਕਰੇ ਖਿਨ ਕੀੜੇ, ਖਿਨ ਮਾਤਰ ਵਿੱਚ ਉਹ ਕੀੜੇ ਬਣਾ ਦੇਵੇ, ਤੁਸ਼ ਬਣਾ ਦੇਵੇ। ਸੋ ਹਜ਼ੂਰ ਫੁਰਮਾਨ ਕਰਦੇ ਨੇ ਗੁਰਬਾਣੀ ਵਿੱਚ ਕਿ ਇਹੋ ਜਿਹੇ ਵੱਡੇ ਵੱਡੇ ਨਾਬ ਜਿਹਦਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਜਿਨ੍ਹਾਂ ਦੇ ਨਾਮ ਖਾਨ ਸਨ ਤੇ ਸੁਲਤਾਨ ਬਣੇ ਹੋਏ ਸਨ, ਉਹ ਵੀ ਖੇ ਹੁੰਦੇ, ਸਵਾਹ ਹੁੰਦੇ, ਮਿੱਟੀ ਹੁੰਦੇ ਤੱਕੇ ਇਸ ਸੰਸਾਰ ਦੇ ਵਿੱਚ। ਸ਼ਾਹ ਜਹਾਨ ਵਰਗੇ ਪ੍ਰਤਾਪੀ ਬਾਦਸ਼ਾਹ ਜੀ ਦੇ ਅੱਗੇ ਰਾਜੇ ਮਹਾਰਾਜੇ ਵੀ ਹੱਥ ਬੰਨੀ ਖੜੇ ਹੁੰਦੇ ਸੀ, ਤੇ ਜਿਸ ਨੇ ਚਾਰ ਵਾਰ ਗੁਰੂ ਘਰ ਤੇ ਫੌਜਾਂ ਚਾੜਨ ਦੀ ਹਮਾਕਤ ਕੀਤੀ, ਆਪਣੇ ਪੁੱਤਰ ਦੇ ਹੱਥੋਂ ਕੈਦ ਹੋਇਆ ਤੇ ਪਾਣੀ ਦੀ ਇੱਕ ਇੱਕ ਘੁੱਟ ਨੂੰ ਤਰਸਿਆ, ਤੇ ਛੋਲਿਆਂ ਦੇ ਬੂਟੇ ਜਿਵੇਂ ਪਸ਼ੂ ਘਾਹ ਚਰਦੇ ਨੇ ਇਵੇਂ ਚਰੇ ਸਨ। ਸੋ ਉਹ ਪਰਮਾਤਮਾ ਸੁਲਤਾਨ ਖਾਨ ਕਰੇ ਖਿੰਦ ਕੀੜੇ, ਖਿੰਦ ਮਾਤਰ ਵਿੱਚ ਹੀ ਵੱਡੇ ਵੱਡੇ ਖਾਨਾਂ ਸੁਲਤਾਨਾਂ ਸ਼ਹਿਨ ਸ਼ਾਹਾਂ ਨੂੰ ਕੀੜੇ ਬਣਾ ਦਿੰਦਾ, ਤੁਸ਼ ਮਾਤਰ ਕਰ ਦਿੰਦਾ ਹੈ।
ਗਰੀਬ ਨਵਾਜ ਕਰੇ ਪ੍ਰਭ ਮੀਰੇ,
ਤੇ ਜਿਹੜੇ ਗਰੀਬ ਨੇ ਉਹਨਾਂ ਨੂੰ ਨਿਵਾਜ ਕੇ, ਉਹਨਾਂ ਨੂੰ ਵਡਿਆਈਆਂ ਦੇ ਕੇ, ਉਹਨਾਂ ਤੇ ਕਿਰਪਾ ਕਰਦਿਆਂ ਕਰੇ ਪ੍ਰਭ ਮੀਰੇ, ਵਾਹਿਗੁਰੂ ਨੇ ਉਹ ਮੀਰ ਬਣਾ ਦਿੱਤੇ, ਉਹ ਰਾਜੇ ਬਣਾ ਦਿੱਤੇ, ਅਮੀਰ ਬਾਦਸ਼ਾਹ ਬਣਾ ਦਿੱਤੇ ਜਿਹੜੇ ਗਰੀਬ ਰੋਲਦੇ ਫਿਰਦੇ ਸਨ।
ਗਰਭ ਨਿਵਾਰਨ ਸਰਬ ਸਧਾਰਨ,
ਵਾਹਿਗੁਰੂ ਗਰਭ ਨਿਵਾਰਨ ਮਨਾਂ ਵਿੱਚੋਂ ਹੰਕਾਰ ਨੂੰ ਨਿਵਿਰਤ ਕਰ ਦੇਣ ਵਾਲਾ, ਮੇਟ ਦੇਣ ਵਾਲਾ ਹੈ, ਸਰਬ ਸਧਾਰਨ ਸਾਰਿਆਂ ਨੂੰ ਸ੍ਰੇਸ਼ਟ ਆਸਰਾ ਦੇਣ ਵਾਲਾ ਹੈ ਉਹ ਵਾਹਿਗੁਰੂ।
ਕਿਸ਼ ਕੀਮਤ ਕਹੀ ਨਾ ਜਾਈ,
ਉਸ ਪਰਮਾਤਮਾ ਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ, ਕੋਈ ਮੁੱਲ ਨਹੀਂ ਆਂਕਿਆ ਜਾ ਸਕਦਾ, ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਸੋ ਪਤਵੰਤਾ ਸੋ ਧਨਵੰਤਾ,
ਇਸ ਸੰਸਾਰ ਅੰਦਰ ਭਾਈ ਉਹੀ ਪਤਵੰਤਾ ਇੱਜ਼ਤ ਵਾਲਾ ਹੈ, ਮਾਣ ਸਤਿਕਾਰ ਵਡਿਆਈ ਵਾਲਾ ਹੈ, ਸੋ ਧਨਵੰਤਾ ਅਸਲੀ ਧਨਵਾਨ, ਅਸਲੀ ਧਨਾਟ ਤੇ ਅਮੀਰ ਵੀ ਉਹੀ ਹੈ।
ਜਿਸ ਮਨ ਵਸਿਆ ਹਰ ਭਗਵੰਤਾ,
ਜਿਸ ਦੇ ਮਨ ਵਿੱਚ ਹਰੀ ਭਗਵਾਨ ਸਰੂਪ ਜੋ ਪਰਮਾਤਮਾ ਹੈ ਨਾਮ ਰੂਪ ਹੋ ਕੇ ਵਸ ਗਿਆ, ਧਨਵੰਤ ਨਾਮ ਕੇ ਵਣਜਾਰੇ। ਬੜੇ ਸੁੰਦਰ ਬਚਨ ਸਤਿਗੁਰਾਂ ਨੇ ਕਹੇ, ਦੁਨੀਆਂ ਉਹਨੂੰ ਧਨਾਟ, ਉਹਨੂੰ ਅਮੀਰ ਤੇ ਸ਼ਾਹੂਕਾਰ ਮੰਨਦੀ ਹੈ ਜਿਹਦੇ ਕੋਲੇ ਪੈਸਾ ਬਹੁਤਾ ਹੋਵੇ, ਪਰ ਸਤਿਗੁਰੂ ਕਹਿੰਦੇ ਜਿਨਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨ੍ਹਾਂ ਦੇ ਪੱਲੇ ਆ ਦੁਨਿਆਵੀ ਧਨ ਵਸਦਾ ਉਹ ਤਾਂ ਅਸਲ ਵਿੱਚ ਗਰੀਬ ਨੇ, ਕਿਉਂਕਿ ਜਦੋਂ ਦੁਨੀਆਂ ਤੋਂ ਜਾਣਗੇ ਤਾਂ ਨਾਲ ਕੁਝ ਵੀ ਨਹੀਂ ਲੈ ਕੇ ਜਾਣਾ। ਅਸਲੀ ਅਮੀਰ ਕੌਣ ਹੈ? ਜਿਨਕੈ ਹਿਰਦੈ ਤੂੰ ਵਸਹਿ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਤੂੰ ਵਸਦਾ ਉਹ ਗੁਣਾਂ ਦੇ ਭੰਡਾਰ ਨੇ, ਉਹ ਅਸਲੀ ਅਮੀਰ ਨੇ। ਨਾਮ ਧਨ ਜਿਸ ਜਨਕੈ ਪਾਲੈ ਸੋਈ ਪੂਰਾ ਸਾਹਾ, ਜਿਸ ਜਨ ਦੇ ਹਿਰਦੇ ਰੂਪੀ ਪੱਲੇ ਵਿੱਚ ਨਾਮ ਰੂਪੀ ਧਨ ਹੈ ਨਾ, ਉਹੀ ਪੂਰਾ ਸ਼ਾਹੂਕਾਰ ਹੈ, ਉਹ ਅਸਲੀ ਧਨਾੜ ਹੈ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਇੱਥੇ ਵੀ ਇਹੀ ਬਚਨ ਕਹਿ ਰਹੇ ਨੇ। ਸੋ ਪਤਵੰਤਾ ਅਸਲੀ ਇੱਜ਼ਤ ਵਾਲਾ ਵੀ ਉਹੀ ਹੈ, ਉਹੀ ਸਤਿਕਾਰ ਵਾਲਾ ਪਤਵੰਤਾ ਹੈ, ਉਹੀ ਧਨਵੰਤਾ ਹੈ ਧਨਾੜ ਅਮੀਰ ਹੈ ਅਸਲੀ ਜਿਸ ਦੇ ਮਨ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਭਗਵਾਨ ਸਰੂਪ ਨਾਮ ਰੂਪ ਹੋ ਕੇ ਵਸ ਗਿਆ।
ਮਾਤ ਪਿਤਾ ਸੁਧ ਬੰਧਪ ਭਾਈ,
ਉਹ ਵਾਹਿਗੁਰੂ ਹੀ ਮਾਤਾ ਰੂਪ ਹੈ, ਉਹ ਵਾਹਿਗੁਰੂ ਹੀ ਪਿਤਾ ਰੂਪ ਹੈ। ਤੇ ਜਿਵੇਂ ਪੁੱਤਰ ਨੂੰ ਕਲਿਆਣ ਦਾ ਵਸੀਲਾ ਮੰਨਿਆ ਜਾਂਦਾ, ਇਉਂ ਕਲਿਆਣ ਕਰਨ ਵਾਲਾ ਪੁੱਤਰ ਰੂਪ ਵੀ ਆਪ ਹੀ ਹੈ। ਬੰਧਪ ਰਿਸ਼ਤੇਦਾਰ ਸੱਜਣ ਵੀ ਉਹੀ ਹੈ, ਭਾਈ ਭਰਾ ਰੂਪ ਵੀ ਉਹ ਵਾਹਿਗੁਰੂ ਆਪ ਹੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ।
ਜਿਨ ਇਹ ਸ੍ਰਿਸ਼ਟ ਉਪਾਈ ਹੈ,
ਉਹੀ ਮਾਂ ਪਿਓ ਰੂਪ ਹੈ, ਉਹੀ ਪੁੱਤਰ ਰੂਪ ਹੈ, ਉਸੇ ਦੇ ਆਪਾਂ ਪੁੱਤਰ ਹਾਂ। ਉਹੀ ਭਰਾ ਰੂਪ ਹੈ, ਉਹੀ ਸਾਡਾ ਰਿਸ਼ਤੇਦਾਰ ਹੈ, ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ।
ਪ੍ਰਭ ਆਏ ਸਰਣ ਭਉ ਨਹੀਂ ਕਰਨ,
ਐਸਾ ਜੋ ਪ੍ਰਭ ਸਰਬ ਕਲਾ ਸਮਰੱਥ ਰੱਖਿਅਕ ਸਰੂਪ ਵਾਹਿਗੁਰੂ ਹੈ ਨਾ, ਉਸ ਵਾਹਿਗੁਰੂ ਕੀ ਸ਼ਰਨ ਵਿੱਚ ਜਿਹੜੇ ਆ ਗਏ, ਭਉ ਨਹੀਂ ਕਰਨਾ, ਉਹਨਾਂ ਨੇ ਫਿਰ ਕਿਸੇ ਪ੍ਰਕਾਰ ਦਾ ਡਰ ਧਾਰਨ ਨਹੀਂ ਕੀਤਾ, ਸਾਰੇ ਡਰ ਮੁੱਕ ਜਾਂਦੇ ਨੇ। ਮਨ ਤਨ ਅੰਤਰ ਪ੍ਰਭੂ ਤੇ ਆਇਆ, ਗੁਰ ਪੂਰੇ ਡਰ ਸਗਲ ਚੁਕਾਇਆ, ਸਾਰੀ ਡਰ ਮੇਟ ਦਿੱਤੇ। ਇਹ ਭੈ ਪ੍ਰਲੋਕ ਭੈ ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ ਅਕਸ਼ ਮਾਤਰ ਭੈ ਸਾਤ, ਹਰ ਪ੍ਰਕਾਰ ਦੇ ਡਰ ਮੇਟ ਦਿੱਤੇ। ਇਉਂ ਕੋਈ ਡਰ ਨਹੀਂ ਕਰਦੇ ਗੁਰਮੁਖ ਪਿਆਰੇ ਮਨ ਦੇ ਨਹੀਂ।
ਸਾਧ ਸੰਗਤ ਨਿਹਚੋ ਹੈ ਤਰਣਾ,
ਪ੍ਰਭੂ ਦੀ ਸ਼ਰਨ ਵਿੱਚ ਜਿਹੜੇ ਆਏ, ਜਿਹੜੇ ਸਾਧ ਸੰਗਤ ਵਿੱਚ ਜੁੜੇ, ਤਨੋ ਮਨੋ ਹੋ ਕੇ ਜਿਨ੍ਹਾਂ ਨੇ ਸਾਧ ਸੰਗਤ ਕੀਤੀ, ਗੁਰੂ ਕੀ ਸੰਗਤ ਕੀਤੀ, ਸਤਸੰਗਤ ਵਿੱਚ ਸਮਾਂ ਆਪਣਾ ਬਿਤਾਇਆ, ਸਫਲਾ ਕੀਤਾ, ਨਿਸ਼ਚੈ ਹੈ ਤਰਨਾ, ਨਿਸ਼ਚੇ ਵਾਚਕ ਭਾਈ ਉਹਨਾਂ ਨੇ ਤਰਨਾ ਹੀ ਤਰਨਾ ਹੈ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਕੋਈ ਦੂਜੀ ਰਾਏ ਨੇ ਕਿ ਪਾਰ ਉਤਾਰਾ ਹੋਵੇਗਾ ਕਿ ਜਾਂ ਨਹੀਂ ਹੋਵੇਗਾ, ਨਿਸ਼ਚੇ ਵਾਚਕ ਹੀ ਤਰ ਜਾਣਾ ਹੈ ਉਹਨਾਂ ਗੁਰਮੁਖਾਂ ਪਿਆਰਿਆਂ ਨੇ, ਜਿਹੜੇ ਸਾਧ ਸੰਗਤ ਨਾਲ ਆਪਣੀ ਪ੍ਰੀਤ ਜੋੜ ਕੇ ਵਾਹਿਗੁਰੂ ਕੀ ਸ਼ਰਨ ਵਿੱਚ ਰਹਿੰਦੇ ਨੇ, ਗੁਰੂ ਕੇ ਬਚਨ ਕਮਾਉਂਦੇ ਨੇ, ਨਾਮ ਜਪਦੇ ਹਨ।
ਮਨ ਵਚ ਕਰਮ ਅਰਾਧੇ ਕਰਤਾ,
ਜੋ ਮਨ ਕਰਕੇ ਵੀ, ਮਨ ਦੇ ਅੰਦਰ ਵੀ ਤੇ ਬਾਅਦ ਚ ਬਚਨਾ ਕਰਕੇ ਵੀ, ਆਪਣੀ ਬੋਲ ਬਾਣੀ ਵਿੱਚ ਵੀ, ਆਪਣੀ ਰਸਨਾ ਦੇ ਨਾਲ ਵੀ, ਤੇ ਕਰਮ ਕਰਮ ਪ੍ਰਜੰਤ ਇਹ ਜਿਹੜਾ ਸਰੀਰ ਹੈ, ਇਸ ਸਰੀਰ ਕਰਕੇ ਵੀ, ਅਰਾਧੇ ਕਰਤਾ, ਜੋ ਕਰਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਮਨ ਬਾਣੀ ਸਰੀਰ ਕਰਕੇ ਕਰਦਾ ਹੈ,
ਜਿਸ ਨਾਹੀ ਕਦੇ ਸਜਾਈ ਹੈ,
ਉਹਨੂੰ ਕਦੇ ਜਮਾਂ ਦੀਆਂ ਸਜਾਵਾਂ ਨਹੀਂ ਝੱਲਣੀਆਂ ਪੈਂਦੀਆਂ। ਜਮ ਦੂਤ ਨਾ ਆਵੈ ਨੇੜੇ, ਜਮਦੂਤ ਨੇੜੇ ਨਹੀਂ ਆ ਸਕਦੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਇਉਂ ਅੱਗੇ ਪ੍ਰਲੋਕ ਵਿੱਚ ਜਾ ਕੇ ਕੋਈ ਕਰਮਾਂ ਦੀਆਂ ਸਜਾਵਾਂ ਝੱਲਣੀਆਂ ਨਹੀਂ ਪੈਂਦੀਆਂ।
ਗੁਣ ਨਿਧਾਨ ਮਨ ਤਨ ਮਹਿ ਰਵਿਆ,
ਗੁਣ ਨਿਧਾਨ, ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਗੁਣਾਂ ਦਾ ਨਿਧਾਨ ਹੈ, ਖਜ਼ਾਨਾ ਹੈ, ਭੰਡਾਰ ਹੈ, ਜਿਸ ਦੇ ਮਨ ਤਨ ਦੇ ਵਿੱਚ ਰਵ ਗਿਆ, ਜਿਸ ਦੇ ਹਿਰਦੇ ਵਿੱਚ ਵਸ ਗਿਆ, ਰਸਨਾ ਕਰਕੇ ਜਿਸਨੇ ਨਾਮ ਜਪਿਆ, ਰਸਨਾ ਤੇ ਵਾਸਾ ਹੋ ਗਿਆ ਵਾਹਿਗੁਰੂ ਦੇ ਨਾਮ ਦਾ, ਰਸਨਾ ਗੀਤੀ ਬੋਲਤ ਰਾਮ, ਗਿੱਜ ਗਈ ਰਸਨਾ ਨਾਮ ਜਪਣ ਵਿੱਚ, ਸੁਭਾਅ ਹੀ ਬਣ ਗਿਆ, ਆਦਤ ਹੀ ਬਣ ਗਈ ਕਿ ਬਾਣੀ ਪੜ੍ਹਦੀ ਰਹਿਣਾ, ਵਾਹਿਗੁਰੂ ਵਾਹਿਗੁਰੂ ਜਪਦੇ ਹੀ ਰਹਿਣਾ, ਤੇ ਮਨ ਦੇ ਵਿੱਚ ਵੀ ਪਰਮਾਤਮਾ ਦੇ ਨਾਮ ਦਾ ਵਾਸਾ ਜਿਸ ਦੇ ਹੋ ਗਿਆ।
ਜਨਮ ਮਰਨ ਕੀ ਜੋਨ ਨਾ ਭਵਿਆ,
ਉਹ ਭਾਈ ਜਨਮ ਮਰਨ ਦੀਆਂ ਜੂਨੀਆਂ ਵਿੱਚ ਕਦੇ ਭਵਦਾ ਨਹੀਂ, ਭਰਮਦਾ ਨਹੀਂ, ਭਟਕਦਾ ਨਹੀਂ। ਜਨਮ ਲੈਣ ਲਈ ਮਾਤਾ ਦੇ ਗਰਭ ਅੰਦਰ ਨਹੀਂ ਵਸਣਾ ਪੈਂਦਾ, ਮੌਤ ਨਹੀਂ ਹੁੰਦੀ, ਇਉਂ ਅਨੇਕਾਂ ਜੂਨਾਂ ਜਨਮ ਲੈ ਕੇ ਆਉਣਾ ਤੇ ਮਰ ਮਰ ਕੇ ਜਾਣਾ, ਇਸ ਗੇੜੇ ਵਿੱਚ ਉਹ ਭਰਮਦਾ ਭਟਕਦਾ ਨਹੀਂ ਹੈ।
ਦੁੱਖ ਵਿਨਾਸ਼ ਕੀਆ ਸੁਖ ਡੇਰਾ,
ਸਾਰੀ ਦੁੱਖ ਜਿਹੜੇ ਵਿਨਾਸ਼ ਵਿਸ਼ੇਸ਼ ਕਰਕੇ ਨਾਸ਼ ਹੋ ਗਏ, ਬਿਨਸ ਗਏ, ਖਤਮ ਹੋ ਗਏ, ਕੀਆ ਸੁਖ ਡੇਰਾ, ਜੋ ਸੁਖ ਸਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ, ਆਤਮਿਕ ਤੌਰ ਤੇ ਸੁਖੀ ਹੋ ਕੇ ਉਸ ਬ੍ਰਹਮਾਨੰਦ ਦੇ ਰੂਪੀ ਸੁਖ ਵਿੱਚ ਡੇਰਾ ਕਰ ਲਿਆ, ਆਪਣਾ ਟਿਕਾਣਾ ਕਰ ਲਿਆ, ਭਾਵ ਕੇ ਸਦੀਵੀ ਅੰਤਰੀਵ ਸੁਖ ਦੀ ਪ੍ਰਾਪਤੀ ਹੋ ਗਈ।
ਤ੍ਰਿਪਤ ਰਹੇ ਆਗਾਈ,
ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਸਦਕਾ ਤ੍ਰਿਪਤ ਰਹੇ ਆਗਾਈ ਹੈ, ਰੱਜ ਗਏ ਗੁਰਮੁਖ ਪਿਆਰੇ ਮਨ ਕਰਕੇ ਵੀ ਤੇ ਰੱਜ ਗਏ ਸਰੀਰ ਕਰਕੇ ਵੀ, ਦੁਨੀਆਂ ਦੀ ਕੋਈ ਤ੍ਰਿਸ਼ਨਾ ਬਾਕੀ ਨਾ ਰਹਿ ਗਈ, ਦੁਨੀਆਂ ਦੇ ਜਿਹੜੇ ਪਦਾਰਥ ਨੇ ਉਹਨਾਂ ਦੀ ਕੋਈ ਮਨਸ਼ਾ ਬਾਕੀ ਨਾ ਰਹਿ ਗਈ, ਪੂਰਨ ਤੌਰ ਤੇ ਸੰਤੋਖ ਆ ਗਿਆ, ਹਜ਼ੂਰ ਫਰਮਾਨ ਕਰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਇਉਂ ਸਦਾ ਸਦਾ ਲਈ ਗੁਰਮੁਖ ਪਿਆਰੇ ਰੱਜ ਗਏ ਸੰਤੋਖ ਵਿੱਚ ਆ ਗਏ
ਨੀਤ ਹਮਾਰਾ ਸੋਈ ਸਵਾਮੀ
ਉਹੋ ਹੀ ਭਾਈ ਸਾਰੇ ਸੰਸਾਰ ਦਾ ਜਿਹੜਾ ਸਵਾਮੀ ਹੈ ਸਾਡਾ ਸਾਰਿਆਂ ਦਾ ਮਾਲਕ ਹੈ ਉਹੀ ਸਾਡਾ ਲੋਕ ਪਰਲੋਕ ਦਾ ਸੱਚਾ ਮਿੱਤਰ ਹੈ
ਥਾਨ ਥਨੰਤਰ ਅੰਤਰ ਜਾਮੀ
ਥਾਨ ਸਾਰੀਆਂ ਥਾਵਾਂ ਤੇ ਵਸਦਾ ਹੈ ਕੋਈ ਜਗ੍ਹਾ ਉਸ ਪਰਮਾਤਮਾ ਦੇ ਸਰੂਪ ਤੋਂ ਬਿਨਾਂ ਨਹੀਂ ਉਸ ਦੀ ਹੋਂਦ ਤੋਂ ਬਿਨਾਂ ਨਹੀਂ ਥਨੰਤਰ ਥਾਨਾਂ ਵਿੱਚ ਵਸਣ ਵਾਲੇ ਜਿਹੜੇ ਜੀਵ ਨੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਵਿੱਚ ਵੀ ਵਸ ਰਿਹਾ ਹੈ ਤੇ ਅੰਤਰ ਜਾਮੀ ਸਾਰਿਆਂ ਦੇ ਅੰਦਰ ਦੀ ਉਹ ਅਕਾਲ ਪੁਰਖ ਵਾਹਿਗੁਰੂ ਜਾਣਨ ਵਾਲਾ ਹੈ
ਸਿਮਰ ਸਿਮਰ ਪੂਰਨ ਪਰਮੇਸ਼ਵਰ
ਐਸਾ ਪਰਮੇਸ਼ਰ ਪਰਮ ਐਸ਼ਵਰਜ ਵਾਲਾ ਅਕਾਲ ਪੁਰਖ ਵਾਹਿਗੁਰੂ ਜੋ ਪਰਮ ਈਸ਼ਵਰ ਹੈ ਜਿਸ ਦਾ ਐਸ਼ਵਰਜ ਸਭਨਾਂ ਨਾਲੋਂ ਵਿਸ਼ਾਲ ਹੈ ਤੇ ਜਿਹੜਾ ਪੂਰਨ ਹੈ ਜਿਹਦੇ ਵਿੱਚ ਰਤੀ ਭਰ ਵੀ ਊਣ ਤਾਈ ਨਹੀਂ ਕੋਈ ਕਮੀ ਨਹੀਂ ਕੋਈ ਘਾਟ ਨਹੀਂ ਉਸ ਪਰਮਾਤਮਾ ਸਿਮਰ ਨੇ ਜੋਗ ਨੂੰ ਸਿਮਰ ਕੇ ਉਹ ਵਾਹਿਗੁਰੂ ਕਾ ਸਿਮਰਨ ਕਰ ਕਰਕੇ ਸਿਮਰ ਕੇ ਰਸਨਾ ਦੁਆਰਾ ਸਿਮਰ ਕੇ ਮਨ ਦੁਆਰਾ
ਚਿੰਤਾ ਗਣਤ ਮਿਟਾਈ ਹੈ
ਸਿਮਰਨ ਕਰਨ ਵਾਲੇ ਗੁਰਸਿੱਖ ਪ੍ਰੇਮੀ ਨੇ ਆਪਣੀਆਂ ਸਾਰੀਆਂ ਚਿੰਤਾਵਾਂ ਮੇਟ ਲਈਆਂ ਤੇ ਗਣਤ ਜਿਹੜੀਆਂ ਗਿਣਤੀਆਂ ਮਿਣਤੀਆਂ ਵਿਚਾਰਾਂ ਸਨ ਪਰੇਸ਼ਾਨੀਆਂ ਸਨ ਫਿਕਰ ਸਨ ਉਹ ਸਾਰੇ ਮੇਟ ਲਏ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਹਉਮੈ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਵਿਭਾਕਾ ਸਾਰੀਆਂ ਚਿੰਤਾਵਾਂ ਮਿਟ ਗਈਆਂ ਅਚਿੰਤ ਹੋ ਗਏ ਬੇਫਿਕਰੇ ਹੋ ਗਏ ਸੋਚ ਅਸੋਚਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸੋਚਾਂ ਸਨ ਕੀ ਬਣੇਗਾ ਕੀ ਹੋਵੇਗਾ ਆਹ ਕੰਮ ਕਿੱਦਾਂ ਹੋਵੇਗਾ ਤਰਾਂਗੇ ਨਹੀਂ ਤਰਾਂਗੇ ਜਮਾਂ ਵਸ ਨਾ ਪੈ ਜਾਈਏ ਜੂਨਾਂ ਵਿੱਚ ਨਾ ਪੈ ਜਾਈਏ ਆਹ ਕਾਰਜ ਦੁਨੀਆਂ ਦਾ ਰਾਸ ਹੋਵੇਗਾ ਨਹੀਂ ਹੋਵੇਗਾ ਇਹ ਸੋਚਾਂ ਵੱਲੋਂ ਵੀ ਅਸੋਚ ਹੋ ਗਏ ਕਿਉਂਕਿ ਪ੍ਰਭ ਆਪੇ ਕਾਜ ਸਵਾਰਨਹਾਰਾ ਸਾਰੇ ਕਾਮ ਲੋਕ ਪ੍ਰਲੋਕ ਦੇ ਆਪ ਜੂ ਸਵਾਰਨ ਵਾਲਾ ਹੋਇਆ ਇਉਂ ਚਿੰਤਾਵਾਂ ਵੱਲੋਂ ਅਚਿੰਤ ਹੋ ਗਏ ਸੋਚਾਂ ਵੱਲੋਂ ਅਸੋਚ ਹੋ ਗਏ ਸੋਗ ਲੋਭ ਮੋਹ ਥਾਕਾ ਜੀਵਨ ਦੇ ਸਾਰੇ ਸੋਗ ਵੀ ਮਿਟ ਗਏ ਲੋਭ ਮੋਹ ਇਤਿਆਦਿਕ ਗੁਣ ਔਗਣ ਜਿਹੜੇ ਸਨ ਉਹ ਵੀ ਥਕਤ ਹੋ ਗਏ ਉਹ ਵੀ ਪਿੱਛੇ ਰਹਿ ਗਏ ਹਉਮੈ ਰੋਗ ਮਿਟੇ ਕਿਰਪਾ ਤੇ ਗੁਰੂ ਕੀ ਕਿਰਪਾ ਨਾਲ ਹੰਗਤਾ ਮਮਤਾ ਰੂਪੀ ਰੋਗ ਵੀ ਮਿਟ ਗਿਆ ਤੇ ਜਮ ਤੇ ਪਏ ਵਿਭਾਕਾ ਜਮ ਧਰਮ ਰਾਜ ਵੱਲੋਂ ਵੀ ਬੇਬਾਕ ਹੋ ਗਏ ਬੇਖੌਫ ਹੋ ਗਏ ਇਉਂ ਸਾਰੀਆਂ ਚਿੰਤਾਵਾਂ ਵੀ ਤੇ ਸਾਰੀਆਂ ਗਿਣਤੀਆਂ ਮਿਣਤੀਆਂ ਵੀ ਮੇਟ ਲਈਆਂ ਪਰਮਾਤਮਾ ਨੂੰ ਸਿਮਰ ਸਿਮਰ ਕੇ
ਹਰ ਕਾ ਨਾਮ ਕੋਟ ਲਖ ਬਾਹਾ
ਅਕਾਲ ਪੁਰਖ ਵਾਹਿਗੁਰੂ ਕਾ ਪਰਮ ਪਵਿੱਤਰ ਨਾਮ ਸਾਡਾ ਬੜਾ ਸ਼ਕਤੀਸ਼ਾਲੀ ਆਸਰਾ ਹੈ ਮੰਨੋ ਕਿ ਲੱਖਾਂ ਤੇ ਕਰੋੜਾਂ ਬਾਹਾਂ ਵਰਗਾ ਜਿਵੇਂ ਕੋਈ ਮਨੁੱਖ ਹੋਵੇ ਰਾਜਾ ਮਹਾਰਾਜਾ ਹੋਵੇ ਸੋ ਇਸੇ ਪ੍ਰਕਾਰ ਉਹਦੇ ਨਾਲ ਉਹਦੀਆਂ ਵਫ਼ਾਦਾਰ ਫੌਜਾਂ ਹੋਵਣ ਦੋ ਦੋ ਬਾਹਾਂ ਹਰ ਪ੍ਰਾਣੀ ਦੀਆਂ ਤੇ ਲੱਖਾਂ ਦੀ ਗਿਣਤੀ ਵਿੱਚ ਫੌਜ ਹੋਵੇ ਤਾਂ ਲੱਖਾਂ ਬਾਹਾਂ ਮਦਦ ਕਰਨ ਵਾਲੀਆਂ ਹੋ ਗਈਆਂ ਨਾ ਉਹ ਪ੍ਰਮਾਤਮਾ ਦਾ ਨਾਮ ਸਾਧ ਸੰਗਤ ਜੀ ਮਾਨੋ ਲੱਖਾਂ ਅਤੇ ਕਰੋੜਾਂ ਬਾਹਾਂ ਵਾਲਾ ਹੈ ਭਾਵ ਕੇ ਬੜਾ ਤਾਕਤਵਰ ਆਸਰਾ ਹੈ ਤਾਕਤਵਰ ਮਦਦਗਾਰ ਹੈ ਉਹ ਪ੍ਰਮਾਤਮਾ ਦਾ ਨਾਮ
ਹਰ ਜਸ ਕੀਰਤਨ ਸੰਗ ਧਨ ਲਾਹਾ
ਤਾਹ ਹਰ ਜਸ ਕੀਰਤਨ ਸੰਗ ਧਨ ਤਾਹਾ ਸੋ ਇਉਂ ਪਰਮਾਤਮਾ ਦੇ ਨਾਮ ਦਾ ਉਹ ਆਸਰਾ ਗੁਰਮੁਖਾਂ ਪਿਆਰਿਆਂ ਨੂੰ ਐਸਾ ਪ੍ਰਾਪਤ ਹੋਇਆ ਕਿ ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਾਰਵ ਦਿੱਜੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੇ ਲੱਖਾਂ ਬਾਹਾਂ ਦੁਸ਼ਮਣਾਂ ਦੀਆਂ ਕੀ ਵਿਗਾੜ ਲੈਣਗੀਆਂ ਜਦੋਂ ਕਿ ਪਰਮਾਤਮਾ ਦੇ ਨਾਮ ਰੂਪੀ ਕਰੋੜਾਂ ਬਾਹਾਂ ਕਿਰਪਾ ਕਰਨ ਵਾਲੀਆਂ ਨੇ ਸਹਾਇਤਾ ਕਰਨ ਵਾਲੀਆਂ ਨੇ ਹਰ ਜਸ ਕੀਰਤਨ ਵਾਹਿਗੁਰੂ ਕਾ ਜਸ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਸੰਗ ਧਨ ਤਾਹਾ ਤਿੰਨਾਂ ਗੁਰਮੁਖਾਂ ਪਿਆਰਿਆਂ ਦੇ ਨਾਲ ਸੱਚਾ ਧਨ ਹੈ ਸਦਾ ਸੰਗੀ ਹੈ ਸਦਾ ਹੀ ਸਾਥੀ ਹੈ
ਗਿਆਨ ਖੜਗ ਕਰ ਕਿਰਪਾ ਦੀਨਾ
ਗਿਆਨ ਖੜਗ ਗਿਆਨ ਅੰਤਰੀਵ ਗਿਆਨ ਆਤਮਿਕ ਗਿਆਨ ਰੂਪੀ ਖੜਗ ਜਿਹੜਾ ਖੱਗ ਹੈ ਖੰਡਾ ਹੈ ਕਰ ਕਿਰਪਾ ਦੀਨਾ ਕਿਰਪਾ ਕਰਕੇ ਸਤਿਗੁਰੂ ਜੀ ਨੇ ਗੁਰਸਿੱਖ ਨੂੰ ਬਖਸ਼ਿਸ਼ ਕੀਤਾ ਹੈ
ਦੂਤ ਮਾਰੇ ਕਰ ਧਾਹੀ ਹੈ
ਇਹ ਗੁਰ ਸ਼ਬਦ ਦਾ ਗਿਆਨ ਰੂਪੀ ਖੰਡਾ ਲੈ ਕੇ ਗੁਰਸਿੱਖ ਪਿਆਰਾ ਦੂਤ ਮਾਰੇ ਕਰ ਧਾਈ ਹੈ ਧਾਵਾ ਕਰਕੇ ਹੱਲਾ ਕਰਕੇ ਪੰਜਾਂ ਦੂਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਲੈਂਦਾ ਹੈ ਔਗੜਾਂ ਰੂਪੀ ਦੂਤਾਂ ਨੂੰ ਨਾਸ਼ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਸੈਨਾ ਸਾਧ ਸਮੂਹ ਸੂਰ ਅਜਿੱਤੰ ਸੰਨਾਹੰ ਤਨ ਨਿਮਰਤਾ ਆਵਦਹ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ। ਆਰੂੜ ਤੇ ਅਸਵਰਥ ਨਾਗੈ ਬਜੰਤੇ ਪ੍ਰਭ ਮਾਰਗ ਹੈ। ਵਿਚਰ ਤੇ ਨਿਰਭਯੰ ਸੱਤਰ ਸੈਨਾ ਧਾਯੰ ਤੇ ਗੋਪਾਲ ਕੀਰਤਨ ਹੈ। ਜਿੱਤ ਤੇ ਵਿਸ਼ਵ ਸੰਸਾਰ ਹੈ, ਨਾਨਕ ਵਸਿਅੰ ਕ੍ਰੋਤ ਪੰਚ ਤਸਕਰ ਹੈ। ਗੁਰਮੁਖ ਪਿਆਰੇ ਸਾਧ ਸੰਗਤ ਜੀ, ਪ੍ਰਾਤਨ ਸਮੇਂ ਵਿੱਚ ਜਿਹੜਾ ਅੱਗੇ ਪਿੱਛੇ ਬੋਲ ਕੇ ਜੋਟੀਆਂ ਦੇ ਵਿੱਚ ਕੀਰਤਨ ਕਰਦੇ, ਇਹਨੂੰ ਧਾਵੇ ਦਾ ਕੀਰਤਨ, ਹੱਲੇ ਦਾ ਕੀਰਤਨ ਕਿਹਾ ਕਰਦੇ ਸਨ। ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਪੁਨਾ ਪੁਨਾ ਅਭਿਆਸ ਕਰਨਾ, ਵਾਰ ਵਾਰ ਜਾਪ ਕਰਨਾ, ਸਿਮਰਨ ਕਰਨਾ, ਇਹ ਵਿਕਾਰਾਂ ਤੇ ਹੱਲਾ ਬੋਲਣਾ ਹੈ। ਸੋ ਅੰਤਰੀਵ ਗਿਆਨ ਰੂਪੀ ਸ਼ਬਦ ਵਿਚਾਰ ਰੂਪੀ ਤੇਗਾ ਸਤਿਗੁਰਾਂ ਨੇ ਐਸਾ ਬਖਸ਼ਿਆ, ਜਿਸ ਨੂੰ ਲੈ ਕੇ ਧਾਵਾ ਕਰਕੇ, ਹੱਲਾ ਕਰਕੇ ਪੰਜਾਂ ਦੂਤਾਂ ਨੂੰ ਮਾਰ ਲਿਆ, ਨਾਸ ਕਰ ਲਿਆ।
ਹਰ ਕਾ ਜਾਪ ਜਪੋ ਜਪ ਜਪਣ।
ਇਸ ਲਈ ਗੁਰਸਿੱਖ ਪਿਆਰਿਓ ਪ੍ਰੇਮੀ ਜਨੋ, ਹਰ ਕਾ ਜਾਪ ਜਪੋ, ਹਰੀ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦਾ ਜਾਪ ਜਪਣਾ ਕਰੋ। ਜਪ ਜਪਨੇ ਜੋ ਜਪਣੇ ਯੋਗ ਜਪ ਹੈ, ਜਿਹੜਾ ਜਪਣ ਦਾ ਫਰਜ਼ ਬਣਦਾ ਹੈ, ਤੇ ਜਿਸ ਜਪਣ ਦੇ ਨਾਲ ਉਸ ਪਰਮਾਤਮਾ ਤੱਕ ਪੁੱਜ ਜਾਈਦਾ, ਵਾਹਿਗੁਰੂ ਵਿੱਚ ਅਭੇਦ ਹੋ ਜਾਈਦਾ, ਉਸ ਪਰਮਾਤਮਾ ਦੇ ਨਾਮ ਦੇ ਜਾਪ ਨੂੰ ਸਦਾ ਜਪਣ ਵਾਲੇ ਹੋ ਕੇ ਜਪਣਾ ਕਰੋ।
ਜੀਤ ਆਵਹੋ ਵਸੋ ਕਰੇ ਆਪਣੇ।
ਜੇ ਪਰਮਾਤਮਾ ਦੇ ਨਾਮ ਦਾ ਜਾਪ ਜਪੋਗੇ ਤਾਂ ਜੀਤ ਆਵਹੋ, ਵਿਕਾਰਾਂ ਨੂੰ ਜਿੱਤ ਕੇ ਆਵੋਗੇ। ਹੁਣ ਤਾਂ ਸਾਨੂੰ ਵਿਕਾਰਾਂ ਨੇ ਦਬਾਇਆ ਹੋਇਆ ਨਾ, ਆਪਾਂ ਹਾਰੇ ਹੋਏ ਹਾਂ ਇਹਨਾਂ ਪੰਜਾਂ ਦੂਤਾਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਜਿੱਤ ਲਵੋਗੇ ਭਾਈ ਇਹਨਾਂ ਵਿਕਾਰਾਂ ਨੂੰ। ਜੀਤ ਆਵਹੋ, ਆਪਣੀ ਜੀਵਨ ਦੀ ਬਾਜੀ ਨੂੰ ਜਿੱਤ ਕੇ ਵਾਹਿਗੁਰੂ ਕੇ ਦਰ ਤੇ ਆਵੋਗੇ, ਤੇ ਵਸੋ ਘਰ ਆਪਣੇ, ਉਹ ਜਿਹੜਾ ਆਪਣਾ ਅਸਲੀ ਘਰ ਹੈ ਪਰਮਾਤਮਾ ਦਾ ਸਰੂਪ, ਉਹਦੇ ਵਿੱਚ ਨਿਵਾਸ ਹੋ ਜਾਵੇਗਾ।
ਲੱਖ ਚੁਰਾਸੀ ਨਰਕ ਨਾ ਦੇਖੋ।
ਫੇਰ ਭਾਈ ਜਿਹੜਾ 84 ਲੱਖ ਜੂਨਾਂ ਦਾ ਗੇੜਾ ਹੈ, ਤੇ ਜਿਹੜੇ 18 ਪ੍ਰਕਾਰ ਦੇ ਨਰਕ ਨੇ, ਉਹਨਾਂ ਨੂੰ ਨਹੀਂ ਵੇਖੋਗੇ। ਭਾਵ ਕੇ ਨਰਕਾਂ ਵਿੱਚ ਨਹੀਂ ਪੈਣਾ ਪਵੇਗਾ, 84 ਦੇ ਗੇੜ ਵਿੱਚ ਨਹੀਂ ਆਉਣਾ ਪਵੇਗਾ।
ਰਸਕ ਰਸਕ ਗੁਣ ਗਾਈ ਹੈ।
ਇਸ ਲਈ ਜਿਹੜਾ ਰਸਕ ਰਸੀਲਾ ਪਰਮਾਤਮਾ ਵਾਹਿਗੁਰੂ ਬੜਾ ਰਸ ਆਨੰਦ ਬਖਸ਼ਿਸ਼ ਕਰਨ ਵਾਲਾ ਹੈ ਨਾ, ਰਸਨਾ ਦੇ ਨਾਲ ਰਸ ਰਹਿ ਰਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰੀਏ।
ਖੰਡ ਬ੍ਰਹਿਮੰਡ ਉਧਾਰਨ ਹਾਰ।
ਖੰਡਾ ਬ੍ਰਹਿਮੰਡਾਂ ਦਾ ਉਧਾਰ ਕਰਨ ਵਾਲਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ।
ਊਚ ਅਥਾਹ ਅਗੰਮ ਅਪਾਰ।
ਸਾਰਿਆਂ ਨਾਲੋਂ ਉੱਚਾ ਹੈ, ਅਥਾਹ ਹੈ, ਪਹੁੰਚ ਤੋਂ ਪਰੇ ਹੈ, ਮਨ ਬੁੱਧ ਦੀ ਪਾਰਾਵਾਰ ਤੋਂ ਰਹਿਤ ਹੈ।
ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ।
ਉਹ ਪ੍ਰਭ ਵਿਆਪਕ ਸਰੂਪ ਵਾਹਿਗੁਰੂ ਜਿਸ ਉੱਪਰ ਆਪਣੀ ਕਿਰਪਾ ਆਪ ਕਰ ਦੇਵੇ।
ਸੋ ਜਨ ਤਿਸਹਿ ਧਿਆਈ ਹੈ।
ਉਹ ਜਨ, ਉਹ ਪ੍ਰੇਮੀ, ਉਹ ਗੁਰੂ ਕਾ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਂਦਾ ਹੈ।
ਬੰਧਨ ਤੋੜ ਲਈਏ ਪ੍ਰਭ ਮੋਲੇ।
ਬੰਧਨ ਤੋੜ, ਜਿਹੜੇ ਸਾਨੂੰ ਕਰਤਾ ਭੁਗਤਾ ਹੰਗਤਾ ਮਮਤਾ ਦੇ ਬੰਧਨ ਪਏ, ਜਿਹੜੇ ਦੁਨੀਆਂ ਦੇ ਜੰਜਾਲ ਪਏ, ਜਿਹੜੇ ਕਰਮਾਂ ਦੇ ਬੰਧਨ ਪਏ, ਉਹਨਾਂ ਬੰਧਨਾਂ ਨੂੰ ਤੋੜ ਕੇ ਲਈਏ ਪ੍ਰਭ ਮੋਲੇ। ਵਾਹਿਗੁਰੂ ਨੇ ਸਾਨੂੰ ਆਪਣੇ ਗੋਲੇ ਬਣਾ ਲਿਆ, ਸਾਨੂੰ ਮੁੱਲ ਖਰੀਦ ਲਿਆ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਮੇਰਾ ਮਾਲਕ ਸੱਚਾ ਹੈ ਤੇ ਮੈਂ ਉਹਦਾ ਬੈ ਖਰੀਦਿਆ, ਪੱਕੇ ਤੌਰ ਤੇ ਖਰੀਦਿਆ ਹੋਇਆ ਉਹਦਾ ਬੰਦਾ ਹਾਂ, ਗੁਲਾਮ ਹਾਂ। ਇਉਂ ਵਾਹਿਗੁਰੂ ਨੇ ਸਾਨੂੰ ਮਾਨੋ ਕੇ ਮੁੱਲ ਖਰੀਦ ਲਿਆ, ਅਸੀਂ ਵਾਹਿਗੁਰੂ ਕੇ ਪੱਕੇ ਦਾਸ ਬਣ ਗਏ, ਸਾਡੇ ਸਾਰੇ ਬੰਧਨ ਪਰਮਾਤਮਾ ਨੇ ਤੋੜ ਦਿੱਤੇ।
ਕਰ ਕਿਰਪਾ ਕਿਨੇ ਕਰ ਗੋਲੇ।
ਸਾਡੇ ਉੱਪਰ ਕਿਰਪਾ ਕਰਕੇ ਆਪਣੇ ਘਰ ਦੇ ਗੋਲੇ, ਆਪਣੇ ਦਾਸ, ਆਪਣੇ ਸੇਵਕ ਬਣਾ ਲਿਆ ਵਾਹਿਗੁਰੂ ਜੀ ਨੇ।
ਅਨਹਦ ਰੁਣ ਚੁਣ ਕਾਰ ਸਹਿਜ ਧੁਨ।
ਹੁਣ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੀ ਸਹਿਜ ਧੁਨ, ਸਹਿਜ ਸੁਭਾਅ ਹੀ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੀ ਧੁਨੀ ਜਿਹੜੀ ਹੈ ਉਤਪੰਨ ਹੋ ਰਹੀ ਹੈ। ਅਜੱਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ। ਇਉਂ ਹੱਦ ਤੋਂ ਰਹਿਤ ਇੱਕ ਰਸ ਰੁਣ ਚੁਣਕਾਰ ਆਨੰਦਮਈ, ਉਹ ਜਿਹੜੀ ਆਵਾਜ਼ ਹੈ ਪਰਮਾਤਮਾ ਦੀ ਨਾਮ ਦੀ, ਉਹ ਹਿਰਦੇ ਵਿੱਚ ਪਈ ਗੂੰਜਦੀ ਹੈ।
ਸੱਚੀ ਕਾਰ ਕਮਾਈ।
ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਦੀ ਭਗਤੀ ਰੂਪੀ ਜਿਹੜੀ ਸੱਚੀ ਕਿਰਤ ਹੈ, ਸੱਚਾ ਕਰਤੱਬ ਹੈ, ਸੱਚੀ ਕਾਰ ਹੈ, ਉਹ ਕਮਾਉਣਾ ਕੀਤੀ ਹੈ।
ਮਨ ਪ੍ਰਤੀਤ ਬਣੀ ਪ੍ਰਭ ਤੇਰੀ।
ਉਸ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਾਂ ਕਿ ਹੇ ਵਾਹਿਗੁਰੂ, ਸਾਡੇ ਮਨ ਵਿੱਚ ਤੇਰੀ ਪ੍ਰਤੀਤ ਬਣ ਆਈ ਹੈ, ਤੇਰੇ ਤੇ ਪੱਕਾ ਭਰੋਸਾ ਬਣ ਆਇਆ, ਸਿਦਕ ਬਣ ਆਇਆ ਹੈ।
ਦਿਨ ਸਗਈ ਹੋਮੈ ਮਤ ਮੇਰੀ।
ਇਸ ਕਰਕੇ ਮੇਰੀ ਹੰਗਤਾ ਤੇ ਮਮਤਾ ਵਾਲੀ, ਕਿ ਮੈਂ ਹਾਂ ਤੇ ਮੇਰਾ ਹੈ, ਇਹ ਮੈਂ ਮਾਇਰੀ ਵਾਲੀ ਜਿਹੜੀ ਮਤ ਸੀ ਜਿਹੜੀ ਸੁਰਤ ਸੀ ਇਹ ਬਿਨਸ ਗਈ ਨਾਸ ਹੋ ਗਈ
ਕਾਰ ਕੀਆ ਪ੍ਰਭ
ਆਪਣੇ ਮਾਲਕ ਚੇਤਨ ਰੂਪ ਵਾਹਿਗੁਰੂ ਨੇ ਫਿਰ ਸਾਡਾ ਪੱਖ ਕੀਤਾ ਅੰਗੀਕਾਰ ਕੀਆ ਸਾਡਾ ਪੱਖ ਕੀਤਾ ਸਾਡੇ ਵੱਲ ਹੋਇਆ ਹੈ ਉਹ ਅਕਾਲ ਪੁਰਖ ਵਾਹਿਗੁਰੂ
ਜਗ ਮਹ ਸੋਭ ਸੁਹਾਈ ਹੈ
ਇਸ ਕਰਕੇ ਜਗਤ ਦੇ ਵਿੱਚ ਸਾਡੀ ਜਿਹੜੀ ਸੋਭਾ ਹੈ ਇਹ ਸੁਭਾਏਮਾਨ ਹੋ ਰਹੀ ਹੈ
ਜੈ ਜੈਕਾਰ ਜਪੋ ਜਗ ਦੀਸਾ
ਜਗਤ ਦਾ ਈਸ਼ ਕੁੱਲ ਜਗਤ ਦਾ ਮਾਲਕ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਸ ਪਰਮਾਤਮਾ ਦੀ ਜੈ ਜੈਕਾਰ ਕਰਦਿਆਂ ਹੋਇਆ ਉਸ ਵਾਹਿਗੁਰੂ ਕਾ ਨਾਮ ਜਪਣਾ ਕਰੋ
ਬਲ ਬਲ ਜਾਈ ਪ੍ਰਭ ਆਪਣੇ ਈਸਾ
ਜੋ ਆਪਣਾ ਈਸ਼ ਆਪਣਾ ਮਾਲਕ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਬਲਿਹਾਰ ਬਲਿਹਾਰ ਜਾਈਏ ਉਸ ਵਾਹਿਗੁਰੂ ਜੀ ਤੋਂ
ਤਿਸ ਬਿਨ ਦੂਜਾ ਅਵਰ ਨਾ ਦੀਸਾ
ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੂਸਰਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ
ਏਕਾ ਜਗਤ ਸਬਾਈ ਹੈ
ਸਾਰੇ ਜਗਤ ਵਿੱਚ ਇੱਕੋ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਕੀ ਹੀ ਜਿਹੜੀ ਜੋਤ ਹੈ ਇਹ ਵਿਆਪਕ ਹੋ ਰਹੀ ਹੈ
ਸਤ 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 ਪ੍ਰਭ ਜਾਤਾ
ਪ੍ਰਭੂ ਨੂੰ ਮਨ ਬਾਣੀ ਸਰੀਰ ਕਰਕੇ ਸੱਚ ਰੂਪ ਜਾਣ ਲਿਆ ਹੈ ਸਤ ਜੋ ਨਿਸ਼ਚੇ ਵਾਚਕ ਹੈ ਸੱਤ ਹਿਰਦੇ ਵਿੱਚ ਸੱਚ ਨਾਮ ਧਾਰਨ ਕਰਕੇ ਸੱਤ ਪ੍ਰਭ ਜਾਤਾ ਉਸ ਪਰਮਾਤਮਾ ਨੂੰ ਸੱਚ ਸਰੂਪ ਜਾਣ ਲਿਆ ਹੈ
ਗੁਰ ਪ੍ਰਸਾਦ ਸਦਾ ਮਨ ਰਾਤਾ
ਗੁਰੂ ਦੀ ਕਿਰਪਾ ਨਾਲ ਸਦਾ ਹੀ ਮਨ ਉਸ ਪਰਮਾਤਮਾ ਦੇ ਪ੍ਰੇਮ ਦੀ ਰੰਗਣ ਵਿੱਚ ਰੰਗਿਆ ਗਿਆ
ਸਿਮਰ ਸਿਮਰ ਜੀਵ ਹੈ ਦਾਨ ਤੇਰੇ
ਹੇ ਵਾਹਿਗੁਰੂ ਜਿਹੜੇ ਤੇਰੇ ਪਿਆਰੇ ਨੇ ਤੈਨੂੰ ਯਾਦ ਕਰ ਕਰਕੇ ਤੇਰਾ ਸਿਮਰਨ ਕਰਨ ਕਰਕੇ ਹੀ ਜਿਉਂਦੇ ਹਨ
ਏਕ ਓੰਕਾਰ ਸਮਾਈ ਹੈ
ਜੋ ਤੂੰ ਇੱਕ ਓਅੰਕਾਰ ਰੂਪ ਸਾਰੇ ਸੰਸਾਰ ਦੇ ਵਿੱਚ ਸਮਾ ਰਿਹਾ ਹੈ
ਭਗਤ ਜਨਾ ਕਾ ਪ੍ਰੀਤਮ ਪਿਆਰਾ
ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਭਗਤ ਜਨ ਹਨ ਉਹਨਾਂ ਦਾ ਪ੍ਰੀਤਮ ਪਿਆਰਾ ਹੈ ਪ੍ਰੀਤਮ ਦੋ ਅੱਖਰਾਂ ਦਾ ਸੁਮੇਲ ਪ੍ਰੇਯ ਤਾਮ ਬਹੁਤਾ ਹੀ ਪਿਆਰਾ ਅਤਿਅੰਤ ਪਿਆਰਾ ਬਹੁਤ ਪਿਆਰ ਕਰਨ ਵਾਲਾ ਪਿਆਰਾ ਹੈ ਆਪਣੇ ਭਗਤ ਜਨਾਂ ਦਾ ਉਹ ਵਾਹਿਗੁਰੂ
ਸਭੈ ਉਧਾਰਨ ਖਸਮ ਹਮਾਰਾ
ਉਹ ਸਾਡਾ ਖਸਮ ਸਾਡਾ ਮਾਲਕ ਸਾਰਿਆਂ ਦਾ ਹੀ ਉਧਾਰ ਕਰਨ ਵਾਲਾ ਹੈ
ਸਿਮਰ ਨਾਮ ਪੁੰਨੀ ਸਭ ਇੱਛਾ
ਉਸ ਵਾਹਿਗੁਰੂ ਕੇ ਨਾਮ ਦਾ ਸਿਮਰਨ ਕਰਕੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ
ਜਨ ਨਾਨਕ ਪੈਜਰ ਖਾਈ ਹੈ
ਸਤਿਗੁਰੂ ਜੀ ਪ੍ਰਵਾਨ ਕਰਦੇ ਨੇ ਕਿ ਆਪਣੇ ਜਨਾਂ ਦੀ ਪੈਜ ਲੋਕ ਪ੍ਰਲੋਕ ਵਿੱਚ ਪਰਮਾਤਮਾ ਨੇ ਆਪ ਰਖਾ ਲਈ ਆਪ ਰੱਖੀ ਹੈ ਆਪ ਇੱਜ਼ਤ ਪਤ ਰੱਖੀ ਹੈ ਮਾਣ ਵਡਿਆਈ ਦੋਨਾਂ ਜਹਾਨਾਂ ਅੰਦਰ ਤੇ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਇਹ ਪਾਵਨ ਸ਼ਬਦ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਕੀ ਵਡਿਆਈ ਪਰਮਾਤਮਾ ਦੇ ਨਾਮ ਦੀ ਵਡਿਆਈ ਸਾਧ ਸੰਗਤ ਜੀ ਅੱਜ ਸੋ ਮੁਕਤਸਰ ਸਾਹਿਬ ਦੇ ਮਹਾਨ ਸ਼ਹੀਦ 40 ਮੁਕਤੇ ਉਹਨਾਂ ਦੀ ਯਾਦ ਵੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਇਤਿਹਾਸਕ ਸਰੋਤਾਂ ਦੇ ਅਨੁਸਾਰ 26 ਵਿਸਾਖ ਵਾਲੇ ਦਿਨ ਇੱਕ ਦਰਾਣੇ ਦੀ ਢਾਬ ਦੀ ਜੰਗ ਹੋਈ ਸੀ ਸੋ ਭਾਈ ਮਹਾਂ ਸਿੰਘ ਜੀ ਹੋਰੀ ਹੋਰ ਸਿੰਘ ਸ਼ਹੀਦ ਹੋਏ ਭਾਵੇਂ ਕਿ ਉਹਨਾਂ ਦੀ ਯਾਦ ਮਾਘੀ ਦੇ ਸੋ ਜੋੜ ਮੇਲੇ ਤੇ ਮਨਾਈ ਜਾਂਦੀ ਹੈ ਸੋ ਉਹਨਾਂ 40 ਮਹਾਨ ਗੁਰਮੁਖਾਂ ਪਿਆਰਿਆਂ ਦੀ ਯਾਦ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਮਨਾਂ ਵਿੱਚ ਵੀ ਸਿੱਖੀ ਸਿੱਧਕ ਬਖਸ਼ਿਸ਼ ਕਰਨ ਗੁਰਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰੀ ਸਮਤ ਬਖਸ਼ਣੀ
ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ
ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ